ਪਾਤਸ਼ਾਹੀ ਤੀਜੀ ਬੀਬੀ ਭਾਨੀ ਜੀ ਆਨੰਦ ਸਾਹਿਬ ਪੜ੍ਹਨਾ, ਜਿਵੇਂ ਇਸੇ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਨੀ ਦਾ ਆਨੰਦ ਕਾਰਜ ਆਪਦੀ ਹਜ਼ੂਰੀ ਵਿੱਚ ਕੀਤਾ, ਧੰਨ ਗੁਰੂ ਰਾਮਦਾਸ ਸਾਹਿਬ ਜੀ ਨਾਲ ਆਨੰਦ ਸਾਹਿਬ ਪੜ੍ਹ ਕੇ ਅਤੇ ਆਨੰਦ ਸਾਹਿਬ ਪੜ੍ਹਨ ਦੀ ਮਰਿਆਦਾ ਅਤੇ ਆਗਿਆ ਕੀਤੀ ਅਤੇ ਆਪਣੇ ਉਦਾਲੇ ਪ੍ਰਕਰਮਾਂ ਕਰਵਾਈਆਂ। ਪਾਤਸ਼ਾਹੀ ਤੀਜੀ ਭਾਈ ਸੱਚਨ ਸੱਚ, ਫਿਰ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਵਕਤ ਭਾਈ ਸੱਚਨ ਸੱਚ ਜਿਹੜਾ ਇੱਕ ਮਸਤਾਨਾ ਸੀ, ਉਸਦਾ ਹਰੀ ਸੈਨ ਜੋ ਹਰੀਪੁਰ ਰਿਆਸਤ ਦਾ ਰਾਜਾ ਸੀ, ਉਸਦੀ ਰਾਣੀ ਦਾ ਆਨੰਦ ਕਾਰਜ ਗੁਰਾਂ ਦੀ ਹਜ਼ੂਰੀ ਵਿੱਚ ਹੋਇਆ। ਸਤਿਗੁਰਾਂ ਦੇ ਦਰਸ਼ਨ ਕਰਨ ਆਈ ਰਾਣੀ ਨੇ ਸਤਿਗੁਰਾਂ ਤੋਂ ਘੁੰਡ ਕੱਢ ਲਿਆ ਸੀ। ਸਤਿਗੁਰਾਂ ਨੇ ਬਚਨ ਕੀਤਾ, ਗੁਰੂ ਸਾਹਿਬ ਪਿਤਾ ਦੀ ਨਿਆਈ ਹੁੰਦੇ ਨੇ, ਜੋ ਸਾਡੇ ਕੋਲੋਂ ਘੁੰਡ ਕੱਢਣਾ ਸੀ ਸਾਡੇ ਕੋਲ ਕਮਲੀ ਨੇ ਕਿਉਂ ਆਉਣਾ ਸੀ। ਇਹ ਬਚਨ ਕਰਨ ਤੋਂ ਕਮਲੀ ਹੋ ਗਈ। ਰਾਜਾ ਉਸ ਵਕਤ ਭੈ ਦੇ ਸੰਯੁਕਤ ਵਾਪਸ ਹੋ ਗਿਆ ਅਤੇ ਉਹ ਕਮਲੀ ਹੋ ਕੇ ਜੰਗਲ ਵਿੱਚ ਫਿਰਦੀ ਰਹੀ। ਭਾਈ ਸੱਚਨ ਸੱਚ ਲੰਗਰ ਦੀਆਂ ਲੱਕੜਾਂ ਲਿਆਇਆ ਕਰਦਾ ਸੀ, ਉਹਨੂੰ ਇੱਕ ਦਿਨ ਉਹ ਕਮਲੀ ਆ ਚੰਬੜੀ। ਇਸ ਨੂੰ ਲੱਕੜਾਂ ਇਕੱਠੀਆਂ ਨਾ ਕਰਨ ਦਿੱਤੀਆਂ, ਘੂੰਡ ਮਾਰ ਮਾਰ ਕੇ ਅੰਗਾਂ ਵਿੱਚੋਂ ਲਹੂ ਕੱਢ ਦਿੱਤਾ। ਜਦੋਂ ਸਤਿਗੁਰੂ ਮਹਾਰਾਜ ਦੇ ਪਾਸ ਆਇਆ, ਸਤਿਗੁਰਾਂ ਨੇ ਕਿਹਾ, ਸੱਚਨ ਸੱਚ ਕੀ ਗੱਲ ਹੈ, ਬੜਾ ਡਰਦਾ ਹੈ। ਸੱਚਨ ਸੱਚ ਕਹਿੰਦਾ, ਮਹਾਰਾਜ ਜੀ ਮੈਨੂੰ ਉਹ ਕਮਲੀ ਚਿੰਬੜ ਗਈ ਜੋ ਰਾਣੀ ਘੁੰਡ ਕੱਢ ਕੇ ਆਈ ਸੀ। ਆਪ ਨੇ ਬਚਨ ਕੀਤਾ ਸੀ ਕਿ ਇਹ ਕਮਲੀ ਨੇ ਗੁਰੂ ਪਿਤਾ ਕੋਲੋਂ ਘੁੰਡ ਕਿਉਂ ਕੱਢਿਆ। ਮਹਾਰਾਜ ਜੀ ਕਹਿੰਦੇ, ਕੋਈ ਨਹੀਂ, ਕੱਲ੍ਹ ਨੂੰ ਸਾਡੀ ਖੜਾਮ ਲੈ ਕੇ ਜਾਵੀਂ, ਉਹਦੇ ਸਿਰ ਵਿੱਚ ਮਾਰ ਕੇ ਰਾਜੀ ਕਰ ਲਿਆਵੀਂ। ਇਹ ਬਚਨ ਸਤਿਗੁਰਾਂ ਨੇ ਕੀਤਾ ਸੀ। ਉਹ ਭਾਈ ਸੱਚਨ ਸੱਚ ਜੰਗਲ ਵਿੱਚ ਆ ਗਿਆ, ਲੱਕੜਾਂ ਇਕੱਠੀਆਂ ਕਰਦੇ ਰਹੇ। ਜਦੋਂ ਉਵੇਂ ਕਮਲੀ ਬਾਹਾਂ ਉਲਾਰਦੀ ਆਈ, ਉਸ ਵਕਤ ਸੱਚਨ ਸੱਚ ਨੇ ਮਹਾਰਾਜ ਜੀ ਦੀ ਖੜਾਮ ਮੱਥੇ ਵਿੱਚ ਟਿਕਾ ਕੇ ਮਾਰੀ ਅਤੇ ਉਹਨੂੰ ਸੁਰਤ ਆ ਗਈ, ਕਮਲ ਉੱਤਰ ਗਿਆ ਉਸਦਾ। ਉਸ ਵਕਤ ਕਿਹਾ, ਭਾਈ ਮੈਨੂੰ ਬਸਤਰ ਦੇ, ਮੈਂ ਆਪਣੇ ਸਰੀਰ ਨੂੰ ਢੱਕਾਂ। ਸੱਚਨ ਸੱਚ ਨੇ ਆਪਣੀ ਕੰਬਲੀ ਦਿੱਤੀ ਅਤੇ ਮਹਾਰਾਜ ਦੀ ਹਜ਼ੂਰੀ 'ਚ ਲਿਆਇਆ। ਸ੍ਰੀ ਗੁਰੂ ਅਮਰਦਾਸ ਜੀ ਬੜੇ ਹੱਸੇ, ਕਹਿੰਦੇ, ਚੰਗਾ ਸੱਚਨ ਸੱਚ, ਤੇਰਾ ਇਹ ਰਾਜੇ ਦੀ ਰਾਣੀ ਨਾਲ ਵਿਆਹ ਕਰਦੇ ਹਾਂ। ਉਸ ਵਕਤ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਆਨੰਦ ਸਾਹਿਬ ਦਾ ਪਾਠ ਕਰਾਇਆ ਅਤੇ ਸੱਚਨ ਸੱਚ ਅਤੇ ਰਾਣੀ ਨੇ ਮਹਾਰਾਜ ਦੀਆਂ ਪ੍ਰਕਰਮਾਂ ਕੀਤੀਆਂ। ਇਹ ਆਨੰਦ ਕਾਰਜ ਤੀਜੇ ਪਾਤਸ਼ਾਹ ਜੀ ਨੇ ਕੀਤਾ। ਉਹ ਖੜਾਉਂ ਸਾਧ ਸਿੰਘ ਜੀ ਹੁਣ ਬਹਾਦਰਗੜ੍ਹ ਦੇ ਕੋਲ ਪਟਿਆਲੇ ਤੋਂ 5 ਕੁ ਮੀਲ 'ਤੇ ਇੱਕ ਸਿੱਖਾਂ ਦੇ ਕੌਲੇ ਪਿੰਡ ਹੈ, ਉੱਥੇ ਉਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਖੜਾ ਹੁਣ ਤੱਕ ਪਈ ਹੈ। ਪਾਤਸ਼ਾਹੀ ਚੌਥੀ ਲਾਵਾਂ ਉਚਾਰਨ ਕੀਤੀਆਂ। ਇਸੇ ਪ੍ਰਕਾਰ ਸਾਧ ਸਿੰਘ ਜੀ ਚੌਥੇ ਪਾਤਸ਼ਾਹੀ ਦੇ ਹਜ਼ੂਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ, ਮੇਰੀ ਲੜਕੀ ਦੀ ਸ਼ਾਦੀ ਹੈ, ਮੈਂ ਗਰੀਬ ਹਾਂ, ਮੇਰੇ ਪਾਸੋਂ ਪੰਡਿਤ 25 ਰੁਪਏ ਮੰਨ ਕੇ ਵਿਆਹ ਕਰਾਈ ਦੇ, ਹੁਣ ਜੰਜ ਦੇ ਆਉਣ ਤੋਂ ਜਦੋਂ ਠੀਕ ਲਾਵਾਂ ਦਾ ਸਮਾਂ ਹੋ ਗਿਆ ਤਾਂ ਕਹਿੰਦਾ 50 ਰੁਪਏ ਦਿਓਗੇ ਤਾਂ ਵਿਆਹ ਕਰਾਵਾਂਗਾ। ਜਿਸ ਵਕਤ 1 ਰੁਪਏ ਦੀ 1 ਮਣ ਨਾਲੋਂ ਕਣਕ ਬਹੁਤੀ ਆਉਂਦੀ ਸੀ, ਐਨ ਮੌਕੇ 'ਤੇ ਜਵਾਬ ਦੇ ਦਿੱਤਾ, ਸਤਿਗੁਰੂ ਸਾਹਿਬ ਜੀ ਵਿਰਾਗ ਵਿੱਚ ਆਏ, ਬ੍ਰਾਹਮਣ ਐਸੇ ਲੁਟੇਰੇ ਹੋ ਗਏ ਨੇ। ਉਸ ਵਕਤ ਭਾਈ ਬੁੱਢਾ ਜੀ, ਜੇਠਾ ਜੀ, ਪੈੜਾ ਜੀ, ਲੰਗਾਹਾ ਜੀ, ਗੁਰਦਾਸ ਜੀ, ਸਲੋ ਆਦਿਕ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਆਪ ਆਪਣੇ ਕਿਸੇ ਵੀ ਸਿੱਖ ਨੂੰ ਕਿਸੇ ਗੋਚਰੇ ਨਾ ਛੱਡੋ, ਆਪ ਹੀ ਕਿਰਪਾ ਕਰਕੇ ਕਾਰਜ ਕਰੋ। ਮਹਾਰਾਜ ਨੇ ਕਿਹਾ, ਜੰਜ ਵਾਲੇ ਵੀ ਸਾਡੇ ਕੋਲ ਆ ਜਾਓ, ਲੜਕੀ ਵਾਲੇ ਵੀ ਆ ਜਾਓ। ਉਹ ਗਰੀਬ ਦੀ ਲੜਕੀ ਦੀ ਸ਼ਾਦੀ ਮਹਾਰਾਜ ਨੇ 4 ਲਾਵਾਂ ਉਚਾਰ ਕੇ ਦੁੱਖ ਭੰਜਣੇ ਹੇਠ ਕੀਤੀ ਅਤੇ ਆਗਿਆ ਕੀਤੀ, ਅੱਜ ਤੋਂ ਸਾਡੇ ਸਿੱਖ ਕਿਸੇ ਬ੍ਰਾਹਮਣ ਨੂੰ ਵਿਆਹ ਵਿੱਚ ਨਾ ਲਿਆਉਣ, ਅਸਾਂ ਲਾਵਾਂ ਉਚਾਰ ਦਿੱਤੀਆਂ ਨੇ, ਇਸ ਤਰ੍ਹਾਂ ਗੁਰਮਤ ਅਨੁਸਾਰ ਸ਼ਾਦੀ ਕਰ ਲਿਆ ਕਰੋ। ਇਹਨਾਂ ਵਿੱਚ ਵਿਵਹਾਰਕ ਸੱਤਾ ਸਿੱਧ ਹੁੰਦੀ ਹੈ ਅਤੇ ਨਾਲੇ ਪਰਮਾਰਥ ਸੱਤਾ ਸਿੱਧ ਹੁੰਦੀ ਹੈ, ਇਉਂ ਲਾਵਾਂ ਦੇ ਪਾਠ ਦੀ ਮਰਿਆਦਾ ਹੈ। ਪਾਤਸ਼ਾਹੀ ਛੇਵੀਂ, ਇਸ ਪ੍ਰਕਾਰ ਸਾਰੇ ਗੁਰਾਂ ਸਮੇਂ ਮਰਿਆਦਾ ਹੁੰਦੀ ਰਹੀ, ਛੇਵੇਂ ਪਾਤਸ਼ਾਹੀ ਦਾ ਆਨੰਦ ਕਾਰਜ ਵੀ ਇਸੇ ਮਰਿਆਦਾ ਨਾਲ ਹੋਇਆ। ਬੀਬੀ ਵੀਰੋ ਜੀ ਦਾ ਆਨੰਦ ਕਾਰਜ ਸਤਿਗੁਰਾਂ ਨੇ ਝਬਾਲ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਹਿਲਾ ਜੰਗ ਜਿੱਤ ਕੇ 26 ਜੇਠ ਨੂੰ ਕੀਤਾ। ਉੱਥੇ ਹੁਣ ਤੱਕ ਲਾਵਾਂ ਪੜ੍ਹਨ ਦੀ ਮਰਿਆਦਾ, ਲਾਵਾਂ ਦਾ ਪਾਠ 26 ਜੇਠ ਨੂੰ ਸਾਰੇ ਜਾ ਕੇ ਸੁਣਦੇ ਹਨ ਅਤੇ ਮਹਾਰਾਜ ਦੀਆਂ ਪ੍ਰਕਰਮਾਂ ਕਰਦੇ ਨੇ। ਇਹ ਮਹਾਤਮ ਸਮਝਦੇ ਨੇ ਕਿ ਉਹ ਮਹਾਰਾਜ ਸਾਹਿਬ ਜੀ ਨੇ ਇਹ ਮਰਿਆਦਾ ਤੋਰੀ ਹੈ। ਪਾਤਸ਼ਾਹੀ 10ਵੀਂ, ਲਾਵਾਂ ਦਾ ਮਹਾਤਮ ਅਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਸ ਵਕਤ ਤਖ਼ਤ ਸਾਹਿਬ 'ਤੇ ਬਿਰਾਜਮਾਨ ਸਨ, ਸ੍ਰੀ ਅਨੰਦਪੁਰ ਸਾਹਿਬ ਧਰਮ ਵਿਜੇ ਮੁਕਤ ਸ਼ਾਸਤਰ ਵਿੱਚ ਲਿਖਿਆ ਹੋਇਆ ਗ੍ਰੰਥ 'ਚ, ਉਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਹ ਜਿਹੜੀਆਂ ਗੁਪਤ ਰੂਹਾਂ ਨੇ, ਕਿੰਨੀਆਂ ਕੁ ਨੇ, ਇਹਨਾਂ ਦੇ ਦਰਸ਼ਨ ਤੱਕ ਕਰਾਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਇਹ ਜਦੋਂ ਤੋਕੋਚਾਰੀ ਉਸ ਵੇਲੇ ਗੁਪਤ ਰੂਹਾਂ ਦਿਸਣ ਲੱਗ ਗਈਆਂ, ਰਾਹਾਂ ਦੇ ਰਾਹ ਭਰੇ ਆਉਂਦੇ ਨੇ। ਸਤਿਗੁਰੂ ਮਹਾਰਾਜ ਸਾਹਿਬ ਨੇ ਗੁਪਤ ਰੂਹਾਂ ਨੂੰ ਪੁੱਛਿਆ, ਤੁਸੀਂ ਕਿੰਨੇ ਕਹੋ? ਕਹਿੰਦੇ, ਮਹਾਰਾਜ ਅਸੀਂ ਤਾਂ ਘੱਟ ਗਏ ਹਾਂ। ਹਜ਼ੂਰ ਨੇ ਪੁੱਛਿਆ, ਘੱਟ ਕਿਉਂ ਗਏ? ਕਹਿੰਦੇ, ਜਿਸ ਪੁਰਸ਼ ਇਸਤਰੀ ਦੀ ਸ਼ਾਦੀ ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਦੀਆਂ ਲਾਵਾਂ ਦਾ ਪਾਠ ਹੋ ਜਾਂਦਾ, ਉਹ ਸਾਡੀ ਜੂਨ ਵਿੱਚ ਨਹੀਂ ਰਲਦਾ। ਮਹਾਰਾਜ ਜੀ ਉਹ ਭਾਵੇਂ ਬੇਗਤ ਹੋ ਕੇ ਮਰੇ, ਅਸੀਂ ਇਉਂ ਕਰਦੇ ਹਾਂ ਜਦੋਂ ਵਿਆਹ ਵਾਸਤੇ ਕੜਾਹੀ ਚੜ੍ਹਾਉਂਦੇ ਭਾਵ ਕਰਦੇ ਹਨ, ਉਦੋਂ ਅਸੀਂ ਲਾੜੀ ਅਤੇ ਲਾੜੇ ਦੇ ਕੋਈ ਨਾ ਕੋਈ ਰੋਮ ਤੋੜ ਲੈਂਦੇ ਹਾਂ। ਇਸ ਤਰ੍ਹਾਂ ਜਦੋਂ ਉਹ ਗਲੀਚ ਹੋ ਕੇ ਮਰਨ, ਉਦੋਂ ਅਸੀਂ ਆਪਣੀ ਜੂਨ ਵਿੱਚ ਰਲਾ ਲੈਂਦੇ ਹਾਂ। ਪਰ ਸਤਿਗੁਰੂ ਰਾਮਦਾਸ ਸਾਹਿਬ ਦੀਆਂ ਲਾਵਾਂ ਜਿਸ ਵਿਆਹ 'ਤੇ ਪੜ੍ਹੀਆਂ ਜਾਂਦੀਆਂ ਨੇ ਅਤੇ ਸਤਿਗੁਰਾਂ ਦੀਆਂ ਪ੍ਰਕਰਮੀਆਂ ਕੀਤੀਆਂ ਜਾਣ, ਉਹਨਾਂ 'ਤੇ ਸਾਡਾ ਜ਼ੋਰ ਨਹੀਂ ਚੱਲਦਾ। ਪ੍ਰੇਤ ਜੂਨੀ ਸਾਡੀ ਇਉਂ ਘੱਟ ਗਈ ਹੈ। ਸੁਣ ਕੇ ਮਹਾਰਾਜ ਨੇ ਕਿਹਾ, ਸਿੱਖੋ ਨਿਤਨੇਮ ਬਣਾ ਲਓ, ਲਾਵਾਂ ਦਾ ਪੰਜਾਂ ਬਾਣੀਆਂ ਦੇ ਨਾਲ ਹਮੇਸ਼ਾ ਪਾਠ ਕਰਿਆ ਕਰੋ। ਦਸਵੇਂ ਸਤਿਗੁਰ ਨੇ ਮਰਿਆਦਾ ਕਾਇਮ ਕੀਤੀ ਹੈ, ਕਰ ਕਾਜ ਚਲੇ ਸੋ ਆਨੰਦਨ ਕੇ। ਇਸ ਪ੍ਰਕਾਰ ਆਨੰਦ ਕਾਰਜ ਦੀ ਮਰਿਆਦਾ ਕਲਗੀਧਰ ਜੀ ਨੇ ਕਾਇਮ ਕੀਤੀ, ਪੱਕੀ ਬੰਨ੍ਹ ਦਿੱਤੀ। ਹੁਕਮ ਕੀਤਾ ਕਿ ਆਨੰਦ ਕਾਰਜ ਦੇ ਮੂਲ ਮੰਤਰ ਪੜ੍ਹ ਕੇ, ਫਿਰ ਸਿੱਖਿਆ ਦੇ ਕੇ, ਲਾਵਾਂ ਦਾ ਪਾਠ ਕਰਕੇ, ਪ੍ਰਕਰਮਾਂ ਗੁਰਾਂ ਦੀਆਂ ਕਰਾ ਕੇ ਆਨੰਦ ਸਾਹਿਬ ਦਾ ਪਾਠ ਕਰਨਾ। ਦਸਵੀਂ ਪਾਤਸ਼ਾਹੀ ਇਸੇ ਪ੍ਰਕਾਰ ਮਿਸਤਰੀ ਸਿੰਘ ਦਾ ਭਾਈ ਘਧਾਰਾ ਸਿੰਘ ਜੀ ਦੀ ਲੜਕੀ ਦੇ ਆਨੰਦ ਨਾਲ ਕਾਰਜ ਕੀਤਾ, ਆਪ ਜੀ ਦੀ ਹਜ਼ੂਰੀ ਵਿੱਚ ਕੀਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਹ ਮਰਿਆਦਾ ਤੋਰੀ ਹੈ। ਇਸ ਪ੍ਰਕਾਰ ਇਹ ਮਰਿਆਦਾ, ਇਸ ਪ੍ਰਕਾਰ ਸਾਧਸੰਗਤ ਜੀ, ਇਸ ਆਨੰਦ ਦੀ ਮਰਿਆਦਾ ਵਿੱਚ ਘੱਟ ਤੋਂ ਘੱਟ ਇਹ ਗੁਣ ਹੋਣੇ ਚਾਹੀਦੇ ਨੇ। ਪਹਿਲਾਂ ਦੋਵੇਂ ਧਰਮੀ ਹੋਣੇ ਚਾਹੀਦੇ ਨੇ, ਪਹਿਲੀ ਗੱਲ ਤਾਂ ਇਹ ਹੈ। ਜਿਵੇਂ ਕਿ ਸਿੰਘ ਅਤੇ ਬੀਬੀ ਦੋਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਖੰਡੇ ਦਾ ਅੰਮ੍ਰਿਤ ਛਕਿਆ ਹੋਵੇ, ਅੰਮ੍ਰਿਤਧਾਰੀ ਹੋਣੇ ਚਾਹੀਦੇ ਹਨ, ਰਹਿਤ ਵਾਲੇ ਹੋਣੇ ਚਾਹੀਦੇ ਨੇ, ਦੋਹਾਂ ਦਾ ਸਰੂਪ ਇੱਕੋ ਜਿਹਾ ਹੋਣਾ ਚਾਹੀਦਾ, ਘਰ ਸਮਾਨ ਇੱਕੋ ਜਿਹੇ ਹੋਣੇ ਚਾਹੀਦੇ ਨੇ, ਵੱਧ ਘੱਟ ਹੋਵੇ ਤਾਂ ਫਰਕ ਪਿਆ ਰਹਿੰਦਾ ਹੈ, ਅਤੇ ਇਉਂ ਉਲਾਂਭੇ ਆਉਂਦੇ ਰਹਿੰਦੇ ਹਨ, ਅਤੇ ਵਿੱਦਿਆ ਦੋਹਾਂ ਵਿੱਚ ਗੁਰਮਤਿ ਹੋਣੀ ਚਾਹੀਦੀ ਹੈ, ਘੱਟ ਤੋਂ ਘੱਟ ਮਹਾਰਾਜ ਜੀ ਦੇ ਪਾਠੀ ਗੁਰੂ ਸਾਹਿਬ ਜੀ ਦੇ ਅਤੇ ਇਤਿਹਾਸ ਦੀ ਵਾਕਫੀਅਤ ਵਾਲੇ ਹੋਣੇ ਚਾਹੀਦੇ ਨੇ। ਹੋਰ ਵਿੱਦਿਆ ਆਪਣੇ ਰੁਜ਼ਗਾਰ ਵਾਸਤੇ ਭਾਵੇਂ ਕੋਈ ਕਿੰਨੀ ਪੜ੍ਹੇ, ਧਾਰਮਿਕ ਵਿੱਦਿਆ ਗੁਰੂ ਬਾਣੀ ਦੇ ਅੰਮ੍ਰਿਤ ਛੱਕ ਕੇ ਪੰਜ ਬਾਣੀਆਂ ਦੇ ਨਿਜਮੀ ਰਾਤ ਨੂੰ ਰਹਿ ਰਾਸ ਅਤੇ ਸੋਹਲੇ ਦੇ ਇਹ ਨਿਯਮੀ ਹੋਣੇ ਚਾਹੀਦੇ ਨੇ। ਹੋਰ ਸੁਖਮਨੀ ਸਾਹਿਬ ਸਵਾਸ ਸਵਾਸ ਦਾ ਭਜਨਾ ਜਿੰਨਾ ਕੀਤਾ ਜਾਏ ਵੱਧ ਤੋਂ ਵੱਧ ਚੰਗਾ। ਇਸ ਪ੍ਰਕਾਰ ਸਾਧਸੰਗ ਜੀ ਇਹਨਾਂ ਗੁਣਾਂ ਦੇ ਸਹਿਤ ਹੋਣਾ ਚਾਹੀਦਾ, ਅਤੇ ਲੜਕੇ ਦੀ ਵੀ ਉਮਰ ਬਹੁਤ ਵੱਡੀ ਨਹੀਂ ਹੋਣੀ ਚਾਹੀਦੀ, ਲੜਕੀ ਦੀ ਉਮਰ ਬਾਹਲੀ ਛੋਟੀ ਨਹੀਂ ਹੋਣੀ ਚਾਹੀਦੀ, ਵੱਧ ਤੋਂ ਵੱਧ 4 ਸਾਲ ਦਾ ਫਰਕ ਭਾਵੇਂ ਹੋਵੇ, ਅਤੇ ਇਹ ਤੋਂ ਵੱਧ ਨਹੀਂ ਹੋਣਾ ਚਾਹੀਦਾ। ਲੜਕੀ ਦੀ ਉਮਰ 2 ਸਾਲ ਛੋਟੀ ਹੋਣੀ ਚਾਹੀਦੀ ਹੈ, ਲੜਕੇ ਦੀ ਥੋੜ੍ਹੀ ਜਿਹੀ ਵੱਡੀ ਹੋਣੀ ਚਾਹੀਦੀ ਹੈ, ਅਤੇ ਇਹ ਚੀਜ਼ ਮਾਪਿਆਂ ਨੂੰ ਵੇਖਣ ਦੇ ਲਾਇਕ ਹੁੰਦੀ ਹੈ। ਭੁਚੰਗੀ ਅਤੇ ਭੁਚੰਗਣ ਨੂੰ ਸਿੱਖਿਆ, ਅਤੇ ਦੂਸਰੀ ਗੱਲ ਸਾਧਸੰਗਤ ਜੀ ਉਹਨਾਂ ਦੀ ਲਿਆਕਤ ਸਰੂਪ ਇੱਕੋ ਜਿਹਾ ਹੋਣਾ ਚਾਹੀਦਾ, ਰਹਿਣੀ ਬਹਿਣੀ ਸਿੱਖਿਆ ਇਸ਼ਟ ਦੇਵ ਉਪਾਸ਼ਨਾ ਗੁਰੂ ਨਿਯਮ ਸੁਭਾਅ ਕਰਮ ਧਰਮ ਨੇਮ ਇਸ਼ਟ ਪੂਜਾ ਆਦਿ ਇੱਕੋ ਜਿਹੇ ਹੋਣੇ ਚਾਹੀਦੇ ਨੇ, ਖਾਣ ਪੀਣ ਪਹਿਨਣ ਇੱਕ ਹੋਣੇ ਚਾਹੀਦੇ ਨੇ, ਜਿਸ ਕਰਕੇ ਚੰਗੇ ਤਰੀਕੇ ਨਾਲ ਗ੍ਰਹਿਸਥ ਆਸ਼ਰਮ ਨਿਭ ਸਕੇ, ਲੋਕ ਪ੍ਰਲੋਕ ਸਵਾਰਿਆ ਜਾਵੇ, ਆਉਣ ਜਾਣ ਦਾ ਗੇੜਾ ਮਿਟ ਜਾਵੇ, ਸਦਾ ਸੁਤੰਤਰ ਹੋ ਜਾਣ। ਲੜਕਾ ਅਤੇ ਲੜਕੀ ਨੇ ਵਿੱਦਿਆ ਗੁਣ ਸ਼ੁਭ ਸਿੱਖਿਆ ਪ੍ਰਾਪਤ ਕਰਕੇ ਬ੍ਰਹਮਚਾਰੀ ਆਸ਼ਰਮ ਤੋਂ ਗ੍ਰਹਿਸਥ ਆਸ਼ਰਮ ਵਿੱਚ ਇਉਂ ਪ੍ਰਵੇਸ਼ ਹੋਣਾ। ਹੋਰ ਲੋਕਾਂ ਨੇ ਭਾਵੇਂ ਬਾਕੀ ਆਸ਼ਰਮਾਂ ਨੂੰ ਉੱਚਾ ਅਤੇ ਗ੍ਰਹਿਸਥ ਨੂੰ ਨੀਵਾਂ ਮੰਨਿਆ, ਪਰ ਗੁਰਮਤ ਵਿੱਚ ਹੋਰ ਆਸ਼ਰਮਾਂ ਨਾਲੋਂ ਗ੍ਰਹਿਸਥ ਆਸ਼ਰਮ ਨੂੰ ਵਿਸ਼ੇਸ਼ਤਾ ਦਿੱਤੀ ਗਈ। 1200 ਮਹਾਰਾਜ ਨੇ 1421 ਅੰਗ 'ਤੇ ਜਿਵੇਂ ਬਖਸ਼ਿਸ਼ ਕਰਕੇ ਫਰਮਾਇਆ, ਇਸ ਪ੍ਰਕਾਰ ਯੋਗ ਨਾ ਭਗਵੀ ਕੱਪਣੀ ਯੋਗ ਨਾ ਮਹਿਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈ ਹੈ ਸਤਿਗੁਰੂ ਕਹਿ ਉਪਦੇਸ਼। ਜੈਸੇ ਵੇਲ ਨਾਲੋਂ ਖਰਬੂਜਾ ਤੋੜ ਕੇ ਪਕਾਈਏ ਤਾਂ ਗਲ ਜਾਂਦਾ ਅਤੇ ਕੌੜਾ ਹੋ ਜਾਂਦਾ, ਦਾਗੀ ਹੋ ਜਾਂਦਾ। ਜੇ ਵੇਲ ਨਾਲ ਖਰਬੂਜਾ ਪੱਕੇ ਤਾਂ ਦਾਗੀ ਨਹੀਂ ਹੁੰਦਾ, ਕੌੜਾ ਨਹੀਂ ਹੁੰਦਾ, ਮਿੱਠਾ ਹੁੰਦਾ। ਗ੍ਰਹਿਸਥ ਵੀ ਖਰਬੂਜੇ ਦੀ ਵੇਲ ਵਾਂਗੂ ਹੈ, ਜੇ ਬਾਹਰ ਜਾਵੇ ਤਾਂ ਗ੍ਰਿਹ ਤਜ ਬੰਨ ਖੰਡ ਜਾਈਏ ਚੁਣ ਖਾਈਏ, ਕਹਿੰਦਾ ਅਜੋ ਵਿਕਾਰ ਨਾ ਛੋਡੇ ਪਾਪੀ ਮਨ ਮੰਦਾ। ਇਸ ਕਰਕੇ ਜੀਵਨ ਕਲੰਕੀ ਦਾਗੀ ਅਤੇ ਕੌੜਾ ਹੋ ਜਾਂਦਾ। ਗੁਰਮਤ ਅਨੁਸਾਰ 1103 ਅੰਗ 'ਤੇ ਮਹਾਰਾਜ ਜਿਵੇਂ ਫਰਮਾਉਂਦੇ ਨੇ, ਜਿਹੇ ਘਰ ਬੰਨ ਸੰਸਰ ਕੀਆ ਅਤੇ ਪੂਰੇ ਸੰਸਾਰ ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਰੇਮਾ ਰਹਿਸੋ ਕਰ ਸੰਨਿਆਸਾ, ਬਾਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਦਸ ਰੂਪ ਧਾਰ ਕੇ ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਏ। ਹੋਰ ਜਿਵੇਂ ਭਾਈ ਸਾਹਿਬ ਦੇ ਇੱਕ ਬਿੱਤ ਸਵਈਆਂ 'ਚ ਲਿਖਿਆ ਭਾਈ ਗੁਰਦਾਸ ਜੀ ਨੇ, ਜੈਸੇ ਸਰ ਸਰਤ ਸਕਲ ਮੈਂ ਸਮੁੰਦਰ ਬੜੋ, ਮੇਰ ਮੈਂ ਸੁਮੇਰ ਬੜ ਜਗਤ ਬਖਾਨ ਹੈ। ਤਰਵਰ ਵਿਖੇ ਜੈਸੇ ਚੰਦਨ ਬਿਰਖ ਬੜੋ, ਧਾਤ ਮੈਂ ਕਣਕ ਅਤ ਉੱਤਮ ਕਹਿ ਮਾਨ ਹੈ। ਪੰਛੀਅਨ ਮੈਂ ਹੰਸ ਮਿਰਗ, ਰਾਜਨ ਮੈਂ ਸਾਰਦੂਲ, ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ। ਸੋ ਇਸ ਪ੍ਰਕਾਰ ਕਵਿਤ ਸੋਈਏ ਭਾਈ ਗੁਰਦਾਸ ਜੀ ਨੇ 376-121 'ਚ ਲਿਖਿਆ, ਤੁਸ ਮੈਂ ਤੰਦਲ ਬੋਏ ਨਿਪਜੈ ਸਹੰਸਰ ਗੁਣੋ, ਦੇਹ ਧਾਰ ਕਰਤ ਹੈ ਪਰ ਉਪਕਾਰ ਜੀ। ਤੁਸ ਮੈਂ ਤੰਦਲ ਨਿਰਵਿਘਨ ਲਾਗੈ ਨਾ ਘੁਣ, ਰਾਖੇ ਰਹਿ ਚਿਰੰਕਾਲ ਹੋਤ ਨਾ ਵਿਕਾਰ ਜੀ। ਤੁਸ ਮੈਂ ਨਿਕਸ ਹੋਏ ਭਗਨ ਮਲੀਨ ਰੂਪ, ਸਵਾਦ ਕਰਵਾਏ ਰਾਧੇ ਰਹਿ ਨ ਸੰਸਾਰ ਜੀ, ਗੁਰ ਉਪਦੇਸ਼ ਗੁਰ ਸਿੱਖ ਗ੍ਰਹਿ ਮੈਂ ਬੈਰਾਗੀ, ਗ੍ਰਹਿ ਤਜ ਬਨ ਖੰਡ ਹੋਤ ਨਾ ਉਧਾਰ ਜੀ। ਸਤਿਗੁਰਾਂ ਨੇ ਆਪ ਘਰ ਬਾਰ ਪਰਿਵਾਰ ਵਿੱਚ ਰਹਿ ਕੇ ਅਸਾਂ ਨੂੰ ਸਿੱਖਿਆ ਦਿੱਤੀ ਹੈ। ਕਰਮ, ਗੁਰਸਿੱਖ ਨੂੰ ਕਰਮ ਧਰਮ ਨੇਮ ਵਰਤ ਪੂਜਾ ਕਿਹੜੇ ਕਰਨੇ ਚਾਹੀਦੇ? ਗੁਰਸਿੱਖ ਕਰਮ ਗੁਰਮੁਖ ਨਾਮਦਾਨ ਇਸ਼ਨਾਨ ਹੈ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਇਹ ਸ਼ਬਦ ਇਸ਼ਨਾਨ ਦਾ ਵੇਲੇ ਦਾ ਹੈ, ਇਸ਼ਨਾਨ ਵੇਲੇ ਇਹ ਸ਼ਬਦ ਪੜ੍ਹਨਾ ਹੈ ਅੰਮ੍ਰਿਤ ਵੇਲੇ ਉੱਠ ਕੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲੇ ਵਿਖ ਪਾਪ ਦੋਖ ਲੈ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਮਹਿੰਦੇ ਉੜਦਿਆਂ ਹਰ ਨਾਮ ਤੇ ਆਵੈ, ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਇਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗਾ ਤਿਸ ਗੁਰਸਿੱਖੀ, ਜੋ ਆਪ ਜਪੈ ਵਰਹਿ ਨਾਮ ਜਪਾਵੈ। ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਬੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰੰਦਾ, ਸਾਧ ਸੰਗਤ ਵਿੱਚ ਜਾ ਕੇ ਗੁਰ ਬਾਣੀ ਦੇ ਪ੍ਰੀਤ ਸੁਣਦਾ, ਸ਼ੰਕਾ ਮਨੋਂ ਮਿਟਾਇਆ ਕੇ ਗੁਰਸਿੱਖਾਂ ਦੀ ਸੇਵ ਕਰੰਦਾ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚੇ ਆਪ ਖਵੰਦਾ, ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ ਚੇਲਾ ਗੁਰਸੰਦਾ, ਗੁਰਮੁਖ ਗਾਡੀ ਰਾਹ ਚਲੰਦਾ। ਗੁਰਮੁਖ ਨਾਮਦਾਨ ਇਸ਼ਨਾਨ, ਨਾਮਦਾਨ ਇਸ਼ਨਾਨ ਬਿਨ ਅੰਨ ਸਿਉਂ ਕਰੇ ਨਾ ਨੇਹ, ਰਹਿਤ ਨਾਮਾ ਇਹ ਵੀ ਨਿਤ ਕਰਮ ਹੈ, ਹਮੇਸ਼ਾ ਇਸ਼ਨਾਨ ਕਰਨਾ। ਨਾਨਕ ਜੇ ਸਿਰਖ ਉੱਥੇ ਨਹਾਵਣ ਨਾਹੀ ਤਾਂ ਸੱਤ ਚੱਟੇ ਸਿਰ ਛਾਈ, ਕਿਹਾ ਹੈ ਆਪ ਨੇ ਬਚਨ ਗੁਰੂ ਨਾਨਕ ਸਾਹਿਬ ਨੇ। ਨਾਮ ਜਪੇ ਤੋਂ ਬਿਨਾਂ ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਧਨਵੰਤ, ਮ੍ਰਿਤ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਅਥਵਾ ਬਿਨ ਸਿਮਰਨ ਐਸੇ ਸਵਾਸ ਸਹਿਤ ਹੈ ਜੈਸੇ ਪਾਸਰਾ ਫੂਕ ਬਹਿਤ ਹੈ। ਦਾਨ ਵਿੱਤ ਅਨੁਸਾਰ ਕਰਨਾ, ਜਿਸ ਖੂਹ ਵਿੱਚੋਂ ਪਾਣੀ ਨਾ ਕੱਢੀਏ ਉਹ ਪਾਣੀ ਗੰਦਾ ਹੋ ਜਾਂਦਾ, ਜੋ ਬਾਬੇ ਕੇ ਦਾਮ ਨਾ ਦਹਿ ਹੈ ਤਾਂ ਤੇ ਗਹਿ ਬਾਬਰ ਕੇ ਲਹਿ। ਦ੍ਰਿਸ਼ਟੀ ਨੂੰ ਹੁਕਮ ਹੈ ਕਿ ਸ੍ਰੀ ਮੁੱਖ ਵਾਕ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਇਹ ਮਹਾਰਾਜ ਨੇ 952 ਅੰਗ ਤੇ ਬਚਨ ਕੀਤਾ। ਧਰਮ, ਹਿੰਦੂ ਮੁਸਲਮਾਨ ਤੇ ਈਸਾਈਆਂ ਦੇ ਧਰਮ ਵੱਖੋ ਵੱਖਰੇ ਨੇ। ਜੰਯੂ ਤਿਲਕ ਬੋਧੀਆਂ ਆਦਿ, ਸੋਨ ਚਿੜੀਆਂ ਉਡਾਉਣੀਆਂ ਸੁਨਤ ਕਰਨੀ, ਨਕਟਾਹੀ ਪਾਉਣੀ ਆਦਿ, ਈਸਾ ਤੇ ਯਕੀਨ ਕਰਾਉਣਾ। ਗੁਰਮਤ ਦਾ ਧਰਮ, ਅੰਮ੍ਰਿਤ ਪਾਨ ਕਰਨਾ, ਪੰਜਾਂ ਕਕਾਰਾਂ ਦੀ ਰਹਿਤ ਰੱਖਣੀ, ਚਾਰ ਕੁਰੇਤਾਂ ਤੋਂ ਬਚ ਕੇ ਰਹਿਣਾ। ਕੇਸ, ਮੁਹੰਮਦ ਸਾਹਿਬ ਨੇ ਦੇ ਕੇਸ ਸੁੱਤੇ ਪਏ ਨੇ, ਦੋ ਇੱਕ ਵਾਰ ਸੜ ਗਏ ਸਨ ਤਾਂ ਉਹਨਾਂ ਨੇ ਉੱਠ ਕੇ ਬਹੁਤ ਅਫਸੋਸ ਕੀਤਾ, ਹੇ ਖੁਦਾ ਮੇਰੇ ਕੇਸ ਨਾ ਸੜਦੇ ਮੈਂ ਬੇਸ਼ੱਕ ਮਰ ਜਾਂਦਾ, ਅਤੇ ਅੱਜ ਕੱਲ੍ਹ ਕਿਸ ਤਰ੍ਹਾਂ ਪੈਸੇ ਦੇ ਕੇ ਸਾਰੇ ਕੇਸ ਕਟਾਈ ਜਾ ਰਹੇ ਨੇ। ਕੰਘਾ, ਬੁੱਧੂ ਸ਼ਾਹ ਪੀਰ ਨੂੰ ਦਸਵੇਂ ਪਾਤਸ਼ਾਹ ਨੇ ਕੰਘਾ ਬਖਸ਼ਿਆ, ਚੰਗੀ ਚੀਜ਼ ਜਾਣ ਕੇ ਬਖਸ਼ਿਸ਼ ਕੀਤੀ ਸੀ, ਨਾਲੇ ਇੰਨੇ ਉਹਨਾਂ ਦੇ ਸਪੁੱਤਰ ਜਿਹੜੇ ਸਨ ਚੜ੍ਹਾਈ ਕਰਕੇ ਜੰਗ ਵਿੱਚ 700 ਮਰੀਦ ਲੈ ਕੇ ਆਏ ਸੀ, ਕਿੱਡੀ ਵੱਡੀ ਬਖਸ਼ਿਸ਼, ਕੰਘਾ ਬਖਸ਼ਿਸ਼ ਕੀਤਾ ਕੇਸਾਂ ਸਮੇਤ, ਅੱਜ ਵੀ ਉਹਨਾਂ ਦੀ ਕੋਲ ਕੋਲੋਂ ਕੰਘਾ। ਸੋ ਦਾਸ ਨੇ ਦਰਸ਼ਨ ਕੀਤੇ ਸੀ ਬਾਹਰ ਲੋਸ ਏਂਜਲਸ ਦੇ ਵਿੱਚ, ਉੱਥੇ ਉਹਨਾਂ ਦਾ ਪਰਿਵਾਰ ਉਹ ਕੰਘਾ ਕੇਸਾਂ ਸਮੇਤ ਲੈ ਕੇ ਜਿਵੇਂ ਆਇਆ ਸੀ। ਕੜਾ, ਸ਼ਿਵਜੀ ਉਪਾਸ਼ਨਾ ਕਰਨ ਤੋਂ ਭਸਮਾਸਰ ਦੈਂਤ ਨੇ ਕੜਾ ਹੀ ਮੰਗਿਆ ਸੀ, ਸ਼ਿਵਜੀ ਨੇ ਖੁਸ਼ ਹੋ ਕੇ ਕੜਾ ਦਿੱਤਾ ਸੀ। ਤੋ ਇਸ ਪ੍ਰਕਾਰ ਹੀ ਪੁਰਾਣੀਆਂ ਉਦਾਹਰਨਾਂ ਵੀ ਨਾਲ ਦੇਈਦੀਆਂ ਨੇ। ਕਈ ਜਿਹੜੇ ਬੰਦਿਆਂ ਨੂੰ ਬਾਹਲਾ ਨਹੀਂ ਪਤਾ ਹੁੰਦਾ, ਉਹ ਵਿਚਾਰੇ ਇਹਨਾਂ ਗੱਲਾਂ 'ਤੇ ਰੌਲਾ ਪਾ ਕੇ ਬਹਿ ਜਾਂਦੇ ਨੇ। ਕਸ਼ਹਿਰਾ, ਹਨੂੰਮਾਨ ਨੇ ਸੀਤਾ ਜੀ ਦੀ ਖਬਰ ਲਿਆਂਦੀ ਅਤੇ ਜੰਗ ਵਿੱਚ ਬੇਅੰਤੀ ਕੰਮ ਕੀਤਾ, ਸੰਜੀਵਨੀ ਬੂਟੀ ਲਿਆਂਦੀ, ਪਰ ਸਰਬੰਸਦਾਨ ਵੇਲੇ ਕਸ਼ਹਿਰਾ ਹੀ ਹਨੂੰਮਾਨ ਨੂੰ ਸ਼੍ਰੀ ਰਾਮ ਚੰਦਰ ਨੇ ਦਿੱਤਾ, ਭਾਵੇਂ ਰਾਜ ਪ੍ਰਾਪਤ ਕਰ ਸਕਦਾ ਸੀ, ਲੈ ਸਭ ਕੁਝ ਸਕਦੇ ਸਨ ਉਹ, ਜਿਸ ਦਾ ਲੋਕ ਪ੍ਰਲੋਕ 'ਚ ਪੜਦਾ ਰਹਿ ਗਿਆ ਉਹਦਾ ਸਭ ਕੁਝ ਕਾਰਜ ਰਾਸ ਹੋ ਗਿਆ। ਰਾਮ ਚੰਦਰ ਜੀ ਨੇ ਇਸ਼ਨਾਨ ਕਰਦਿਆਂ ਕਿਹਾ ਸੀ, ਹੁਣ ਤਾਂ ਸਾਡੇ ਕੋਲ ਇਹੀ ਸਰਬੰਸ ਹੈ। ਮੇਰਾ ਕਹਿਣ ਦਾ ਭਾਵ ਹੈ ਕਿ ਕਸ਼ਹਿਰਾ ਕਿਤੇ ਅੱਜ ਦਾ ਨਹੀਂ, ਪੁਰਾਤਨ ਸਮੇਂ ਤੋਂ ਲੈ ਕੇ ਹੀ ਇਹ ਸਾਰਾ ਕੁਝ ਚੱਲਿਆ ਆ ਰਿਹਾ। ਸਤਿਗੁਰੂ ਨੇ ਸਾਰਾ ਕੁਝ ਇੱਕ ਥਾਂ ਦੇ ਉੱਤੇ ਕਰਤਾ, 5 ਕਕਾਰ ਖਾਲਸੇ ਨੂੰ ਬਖਸ਼ਿਸ਼ ਕੀਤੇ ਨੇ। ਕਹਿਣ ਤੋਂ ਭਾਵ ਕਿ ਅੰਮ੍ਰਿਤ ਕੋਈ ਵੀ ਛਕ ਸਕਦਾ, ਗੁਰੂ ਵਾਲਾ ਕੋਈ ਵੀ ਬਣ ਸਕਦਾ, ਸਾਰਿਆਂ ਨੂੰ ਇਜਾਜ਼ਤ ਹੈ। ਕਿਰਪਾਨ, ਸੂਲੀ ਚੜ੍ਹਨ ਵੇਲੇ ਈਸਾ ਜੀ ਨੇ ਆਪਣੇ ਮਰੀਦਾਂ ਨੂੰ ਕਿਹਾ ਸੀ, ਆਪਦੇ ਬਦਨ ਦੇ ਕੱਪੜੇ ਵੇਚ ਕੇ ਵੀ ਕਿਰਪਾਨ ਖਰੀਦ ਕੇ ਆਪਦੇ ਕੋਲ ਰੱਖਣੀ ਹੈ ਹਮੇਸ਼ਾ। ਇਹ ਈਸਾ ਜੀ ਦਾ ਹੁਕਮ ਹੈ ਆਪਣੇ ਚੇਲਿਆਂ ਨੂੰ, ਮਹਾਰਾਜ ਦਾ ਹੁਕਮ ਵੀ ਹੈ। ਸ਼ਸਤਰਹੀਣ ਕਬੂ ਨੇ ਹੋਈ, ਰਹਿਤਵਾਨ ਸਿੰਘ ਹੈ ਸੋਈ, ਸਿੱਖੀ ਨਿਸ਼ਾਨੇ 5 ਹਰਫ ਅਸਤਕਾਫ, ਹਰ ਗਿਰ ਨਾ ਬਾਂਸ਼ਦ ਅਜ਼ੀ 5 ਮੁਆਫ, ਕੜਾ ਕਾਰਦੋ ਕੱਛ ਕੰਘੇ ਬਿਦਾਂ ਬਿਲਾ ਕੇਸ ਹੇਚ ਅਸਤ ਜੁਮਲੇ ਨਿਸ਼ਾਨ। ਸਿੱਖੀ ਧਰਮ ਦੇ ਨਿਸ਼ਾਨ 5 ਕਕਾਰ ਜਿਹੜੇ ਨੇ, ਕੜਾ, ਕਿਰਪਾਨ, ਕਸ਼ਹਿਰਾ, ਕੰਘਾ ਅਤੇ ਕੇਸ ਨੇ। ਨੇਮ, ਕੋਈ ਗੰਗਾ ਜਾ ਕੇ ਜੁੱਤੀ ਪਾਉਣੀ ਛੱਡ ਦਿੰਦਾ, ਕੋਈ ਫਲ ਖਾਣਾ ਛੱਡ ਦਿੰਦਾ, ਕੋਈ ਵਸਤਰ ਪਾਉਣਾ ਛੱਡਦਾ, ਕੋਈ ਸੌਣਾ ਛੱਡ ਦਿੰਦਾ, ਪਰ ਗੁਰੂ ਕਾ ਸਿੱਖ ਕੀ ਕਰਦਾ? ਗੁਰਮਤ ਨੇਮ ਵਿੱਚ ਵਿਕਾਰਾਂ ਦਾ ਤਿਆਗਨ ਕਰੇ, ਨੇਮ ਕਰੇ ਬਾਣੀ ਪੜ੍ਹਨ ਦਾ, ਨੇਮ ਕਰੇ ਅੰਮ੍ਰਿਤ ਵੇਲੇ ਉੱਠਣ ਦਾ, ਨੇਮ ਕਰੇ ਨਾਮਦਾਨ ਇਸ਼ਨਾਨ ਦਾ, ਜਤ ਸਤ 'ਚ ਪੱਕੇ ਰਹਿਣ ਦਾ, ਮਾਰੂ ਮਹੱਲਾ ਪੰਜਵਾਂ ਘਰ ਚੌਥਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਅੰਗ ਇੱਕ ਮਹਾਰਾਜ ਨੇ 10-18 ਤੇ ਬਚਨ ਕੀਤਾ। ਜਿਹੜਾ ਇਹ ਸ਼ਬਦ ਜਦੋਂ ਛੇਵੇਂ ਪਾਤਸ਼ਾਹ ਦੀ ਕਥਾ ਆ ਰਹੀ ਸੀ ਬਚਨ ਆਇਆ, ਜਦੋਂ ਛੇਵੇਂ ਪਾਤਸ਼ਾਹ ਨੇ ਸੱਚਖੰਡ ਜਾਣ ਦੀ ਤਿਆਰੀ ਕੀਤੀ ਉਦੋਂ ਇੱਕ ਰਾਤ ਦੀਵਾਨ ਲਾਇਆ ਸੀ ਪਹਿਲਾਂ, ਇਹ ਸ਼ਬਦ ਉਦੋਂ ਪੜਿਆ ਸੀ ਮਹਾਰਾਜ ਛੇਵੇਂ ਪਾਤਸ਼ਾਹ ਨੇ। ਹੈ ਤਾਂ ਸ਼ਬਦ ਇਹ ਮਹਾਰਾਜ ਪੰਜਵੇਂ ਪਾਤਸ਼ਾਹ ਦਾ, ਪਰ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਚਾਂਦਨਾ ਚਾਂਦਨ ਆਂਗਨ ਪ੍ਰਭ ਜੀ ਅੰਤਰ ਚਾਂਦਨਾ ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ ਤਿਆਗਨਾ ਤਿਆਗਨ ਨੀਕਾ ਕਾਮ ਕਰੋ ਲੋਭ ਤਿਆਗਨਾ ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ ਜਾਗਨਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਨਾ ਲਾਗਨਾ ਲਾਗਨ ਨੀਕਾ ਗੁਰ ਚਰਨੀ ਮਨ ਲਾਗਨਾ ਇਹ ਵਿਦ ਤਿਸੈ ਪ੍ਰਾਪਤੇ ਜਾ ਕੇ ਮਸਤਕ ਭਾਗਨਾ ਕਹੋ ਨਾਨਕ ਤੇ ਸਭ ਕੇ ਨੀਕਾ ਜੋ ਪ੍ਰਭ ਕੀ ਸਰਨਾਗਨਾ। ਸੋ ਮੰਗਣਾ ਸਭ ਤੋਂ ਚੰਗਾ ਹਰ ਜਸ ਗੁਰ ਤੇ ਮੰਗਣਾ ਹੀ ਹੈ। ਵਰਤ ਰੱਖਣੇ, ਕੋਈ ਵਰਤ ਰੱਖਦੇ ਨੇ ਪਹਿਲਾਂ ਭੁੱਖੇ ਰਹਿਣ ਦਾ, ਫਿਰ ਬਹੁਤਾ ਖਾ ਕੇ ਔਖੇ ਹੋਣਾ, ਜਿਵੇਂ ਇਕਾਦਸ਼ੀ ਦੀ ਭੁੱਖ ਦੁਆਸ ਵਿੱਚ ਕੱਢਦੇ ਨੇ, ਕਈ ਪੁੰਨਿਆਂ ਦਾ ਵਰਤ ਰੱਖਦੇ, ਕੋਈ ਸੰਗਰਾਂਦ ਦਾ ਮੰਗਲਵਾਰ ਆਦਿਕ ਦਾ ਵਰਤ ਰੱਖਦੇ ਨੇ, ਕਈ 52 ਦੁਆਸੀ ਰਾਮਨੌਮੀ ਕ੍ਰਿਸ਼ਨ ਅਸ਼ਟਮੀ ਦਾ, ਇਹ ਗੁਰਸਿੱਖਾਂ ਲਈ ਯੋਗ ਨਹੀਂ ਹੈ। ਆਪੋ ਆਪਣੇ ਧਰਮ 'ਚ ਕੋਈ ਰੱਖੇ ਨਾ ਰੱਖੇ ਉਹ ਅਲੱਗ ਬਾਤ ਹੈ, ਪਰ ਗੁਰਸਿੱਖਾਂ ਨੂੰ ਹੁਕਮ ਨਹੀਂ ਹੈ। ਫਿਰ ਜੇ ਗੁਰੂ ਦਾ ਹੁਕਮ ਮੰਨਣਾ ਫਿਰ ਉਸੇ ਧਾਰਨਾ ਵਿੱਚ ਚੱਲਣਾ ਚਾਹੀਏ, ਜਿਹੜਾ ਗੁਰੂ ਧਾਰ ਲਈ ਉਹਦੇ ਬਚਨ ਕਮਾਉਣੇ ਚਾਹੀਦੇ। ਸ੍ਰੀ ਮੁੱਖ ਵਾਕ ਆ ਸਗਲੀ ਥੀਤ ਪਾਸ ਡਾਰ ਰਾਖੀ ਅਸ਼ਟਮ ਥੀਤ ਗੋਬਿੰਦ ਜਨਮਾਸੀ ਅੰਗ 1136 ਤੇ ਮਾਰਨੇ ਬਚਨ ਕੀਤੇ ਭਰਮ ਭੂਲੇ ਨਰ ਕਰਤ ਕਚਰਾਇਣ। ਸੋ ਗੁਰਮਤ ਦਾ ਵਰਤ ਹੈ ਕਿ ਉਹਨੀ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ। ਦਸਵੇਂ ਪਾਤਸ਼ਾਹ ਕਹਿੰਦੇ ਅਲਪਹਾਰ ਸੁਲਭ ਸੀ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ ਥੋੜਾ ਸਵਣਾ ਥੋੜਾ, ਭਾਈ ਇਹ ਗੁਰਦਾਸ ਜੀ ਦਾ ਬਚਨ ਹੈ, ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤਿ ਪਾਏ। ਇਸ ਪ੍ਰਕਾਰ ਸਾਧ ਸਿੰਘ ਜੀ ਸਿੱਖਾਂ ਦੇ ਅੰਦਰ ਇਹ ਨਿਯਮ ਹੋਣੇ ਚਾਹੀਦੇ ਨੇ। ਪੁਰਸ਼ ਵਰਤ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਭਾਈ ਸੰਤ ਰਾਮ ਨਾਮ ਦਾ ਇੱਕ ਸਿੱਖ ਸੀ, ਪੰਜਵੇਂ ਪਾਤਸ਼ਾਹ ਦੀ ਆਗਿਆ ਪਾ ਕੇ ਚੰਗਾ ਗੁਰਮੁਖ ਪ੍ਰੇਮੀ ਸੀ, ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ ਅਤੇ ਬੜਾ ਹੀ ਪ੍ਰੇਮੀ ਸੀ, ਨੌਕਰੀ ਕਰਦਾ ਸੀ। ਜਹਾਂਗੀਰ ਬਾਦਸ਼ਾਹ ਦਾ ਉਹ ਡਿਉੜੀਦਾਰ ਸੀ। ਇੱਕ ਵਾਰੀ ਦੀ ਗੱਲ ਹੈ, ਜਦੋਂ ਬਾਦਸ਼ਾਹ ਲਾਹੌਰ ਆਇਆ ਹੋਇਆ ਸੀ ਤਾਂ ਉਸ ਭਾਈ ਸੰਤ ਰਾਮ ਨੂੰ ਪਹਿਰਾ ਦਿੰਦੇ ਹੋਏ ਦਿੱਲੀ ਦੇ ਬਾਦਸ਼ਾਹ ਜਹਾਂਗੀਰ ਦੀ ਸਹਿਜਾਦੀ ਨੇ ਤੱਕ ਕੇ ਆਪਣੀ ਮਾਂ ਬੇਗਮ ਨੂੰ ਕਿਹਾ ਕਿ ਮੈਂ ਉਸ ਸਿੱਖ ਨਾਲ ਸ਼ਾਦੀ ਕਰਾਉਣੀ ਹੈ। ਬੇਗਮ ਨੇ ਕਿਹਾ ਕਿ ਬੇਟੀ ਹੱਠ ਨਾ ਕਰ, ਤੈਨੂੰ ਹੋਰ ਕਿਸੇ ਸੂਬੇ ਨਾਲ ਇਲਾਕੇ ਵਾਲੇ ਦੇ ਨਾਲ ਵਿਆਹ ਦੇਵਾਂਗੇ। ਕਹਿੰਦੇ ਨਹੀਂ, ਮੈਂ ਤਾਂ ਇਸੇ ਨਾਲ ਹੀ ਸ਼ਾਦੀ ਕਰਾਉਣੀ। ਜਹਾਂਗੀਰ ਦੇ ਕੋਲ ਬੇਗਮ ਨੇ ਦੱਸਿਆ, ਬਾਦਸ਼ਾਹ ਨੇ ਕਿਹਾ ਅੱਛਾ ਆਪਾਂ ਇਹ ਸਿੱਖ ਨੂੰ ਮੁਸਲਮਾਨ ਬਣਾ ਲਵਾਂਗੇ ਅਤੇ ਇਸ ਨੂੰ ਕਿਸੇ ਇਲਾਕੇ ਦਾ ਸੂਬਾ ਬਣਾ ਦੇਵਾਂਗੇ, ਇਸ ਦੇ ਨਾਲ ਲੜਕੀ ਦਾ ਨਿਕਾਹ ਕਰ ਦੇਈਏ। ਉਸ ਬੇਗਮ ਦੀ ਟਹਿਲਣ ਨੇ ਆ ਕੇ ਆਪਣੇ ਪਤੀ ਨੂੰ ਦੱਸਿਆ, ਉਹ ਮੁਸਲਮਾਨ ਸਿਪਾਹੀ ਉਹ ਸਿੱਖ ਸੰਤ ਰਾਮ ਦੇ ਨਾਲ ਦੂਜਾ ਡਿਉੜੀਦਾਰ ਸੀ, ਉਹਨੇ ਦੱਸਿਆ ਸਿੱਖਾ ਤੈਨੂੰ ਵਧਾਈਆਂ, ਜਿਹੜੇ ਸਤਿਕਾਰ ਨੂੰ ਬੜੇ ਬੜੇ ਸੂਬੇ ਚਾਹੁੰਦੇ ਨੇ ਉਹਨਾਂ ਨੂੰ ਨਹੀਂ ਮਿਲਦਾ, ਤੈਨੂੰ ਪ੍ਰਾਪਤ ਹੋਇਆ, ਕੱਲ੍ਹ ਨੂੰ ਤੇਰਾ ਸਹਿਜਾਦੀ ਨਾਲ ਨਿਕਾਹ ਹੋ ਜਾਣਾ। ਇਹ ਸੁਣ ਕੇ ਸੰਤ ਰਾਮ ਕਹਿੰਦਾ ਕਿ ਮੈਨੂੰ ਤਾਂ ਸਤਿਗੁਰੂ ਅਰਜਨ ਦੇਵ ਸਾਹਿਬ ਨੇ ਧਰਮ ਦਿੱਤਾ ਕਿ ਮੈਂ ਸਿੱਖੀ ਦਾ ਧਰਮ ਕਦੇ ਨਹੀਂ ਛੱਡ ਸਕਦਾ। ਕਹਿੰਦਾ ਆਹ ਫੜ ਰਫਲ, ਰਫਲ ਫੜਾ ਕੇ ਜਿਉਂ ਨੱਠਾ ਹੌਲੀ ਹੌਲੀ ਦਿਨੇ ਟਿਕ ਰਿਹਾ ਕਰੇ, ਰਾਤ ਨੂੰ ਨੱਠ ਪਿਆ ਕਰੇ, ਪਿਸ਼ੌਰ ਵਿੱਚ ਜਾ ਰਿਹਾ। ਉੱਧਰ ਬਾਦਸ਼ਾਹ ਨੇ ਹੁਲੀਆ ਭੇਜ ਦਿੱਤਾ, ਜੇ ਸਿੱਖ ਮੇਰੀ ਲੜਕੀ ਦੀ ਸ਼ਾਦੀ ਪ੍ਰਵਾਨ ਕਰੇ ਤਾਂ ਉਹਨੂੰ ਪਾਲਕੀ ਚੜ੍ਹਾ ਕੇ ਇੱਥੇ ਲਾਹੌਰ ਵਿੱਚ ਲਿਆਓ, ਜੇ ਨਾ ਮੰਨੇ ਤਾਂ ਸਿੱਖ ਦਾ ਸਿਰ ਕੱਟ ਕੇ ਕਤਲ ਕਰਕੇ ਮੇਰੇ ਪਾਸ ਪਹੁੰਚਾਓ। ਇਹ ਹੁਕਮ ਤੇ ਉਹ ਸਿੱਖ ਦਾ ਹੁਲੀਆ ਪਿਸ਼ੌਰ ਵਿੱਚ ਗਿਆ। ਪਿਸ਼ੌਰ ਦੇ ਗੁਰਦੁਆਰੇ ਵਿੱਚ ਵੜਦੇ ਸਿੱਖ ਨੂੰ ਸਿਆਣ ਕੇ ਸਿਪਾਹੀਆਂ ਨੇ ਪਕੜ ਲਿਆ। ਪਿਸ਼ੌਰ ਦੇ ਸੂਬੇ ਨੇ ਕਿਹਾ, ਓਏ ਜਿਹੜੀ ਗੱਲ ਮੇਰੇ ਨਸੀਬ 'ਚ ਨਹੀਂ ਉਹ ਤੈਨੂੰ ਬਾਦਸ਼ਾਹ ਲੜਕੀ ਮਿਲਣ ਲੱਗੀ, ਸਿੱਖਾ ਤੇ ਧੰਨ ਭਾਗ ਆਪਣੇ ਸਮਝ। ਉਹ ਕਹਿੰਦਾ ਮੈਂ ਗੁਰੂ ਸਾਹਿਬ ਜੀ ਦਾ ਧਰਮ ਨਹੀਂ ਛੱਡਣਾ, ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖੀ ਕਮਾਉਣੀ ਆ, ਮੈਂ ਬਿਲਕੁਲ ਨਹੀਂ ਇਸ ਤਰ੍ਹਾਂ ਕਿਸੇ ਮੁਸਲਮਾਨ ਨਾਲ ਸ਼ਾਦੀ ਨਹੀਂ ਕਰਨੀ। ਇਹ ਸੁਣ ਕੇ ਸੂਬੇ ਨੇ ਕਿਹਾ ਤੈਨੂੰ ਫਿਰ ਦੂਜਾ ਹੁਕਮ ਕਤਲ ਕਰਨ ਦਾ, ਕਹਿੰਦਾ ਕਤਲ ਬੇਸ਼ੱਕ ਕਰ ਦਿਓ। ਉਸ ਵੇਲੇ ਭਾਈ ਸਾਹਿਬ ਨੂੰ ਦਰਿਆ 'ਤੇ ਲਿਆ ਕੇ ਕਤਲ ਕਰਨ ਲੱਗੇ। ਉਸਨੇ ਇਸ਼ਨਾਨ ਕਰ ਲਿਆ, ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਗਰਦਨ ਝੁਕਾ ਦਿੱਤੀ, ਉਸਦੀ ਗਰਦਨ ਕੱਟੀ ਗਈ, ਉਹਦਾ ਸਰੀਰ ਦਰਿਆ 'ਚ ਰੋੜ ਦਿੱਤਾ ਗਿਆ, ਉਹਦੇ ਸਿਰ ਨੂੰ ਲਾਹੌਰ ਭੇਜਿਆ ਗਿਆ। ਜਦੋਂ ਲਾਹੌਰ ਜਦੋਂ ਆਇਆ ਸਿਰ ਬਾਦਸ਼ਾਹ ਦੇ ਪੇਸ਼ ਕੀਤਾ ਗਿਆ। ਬਾਦਸ਼ਾਹ ਨੇ ਉਸ ਵੇਲੇ ਆਪਣੀ ਸ਼ਹਿਜਾਦੀ ਦੇ ਮਹਿਲਾਂ 'ਚ ਲੈ ਜਾ ਕੇ ਉਹ ਥਾਲ 'ਚ ਰੱਖਿਆ। ਸ਼ਹਿਜਾਦੀ ਨੂੰ ਕਹਿੰਦਾ ਲੈ, ਸਿੱਖ ਇਹੋ ਜਿਹੇ ਹੁੰਦੇ ਨੇ, ਉਹ ਆਪਣਾ ਸਿੱਖੀ ਧਰਮ ਛੱਡ ਕੇ ਮੁਸਲਮਾਨੀ ਨਾਲ ਨਿਕਾਹ ਮੰਨਦੇ ਹੀ ਨਹੀਂ, ਵੇਖ ਐਡੇ ਉਹ ਕਾਫਰ ਹੁੰਦੇ ਨੇ। ਲੜਕੀ ਉਸ ਵਕਤ ਹੱਥ ਪਾਉਣ ਲੱਗੀ ਉਹ ਸਿਰ ਨੂੰ, ਦਸਵੇਂ ਪਾਤਸ਼ਾਹ ਨੇ ਚਰਿੱਤਰਾਂ 'ਚ ਬਚਨ ਲਿਖਿਆ, ਜਿਹੜਾ ਕਹਿੰਦਾ ਚਰਿੱਤਰ ਲਿਖੇ ਮਹਾਰਾਜ ਨੇ, ਚਰਿੱਤਰਾਂ ਵਿੱਚ ਕੋਈ ਆਵਾਗਾਉਣ ਚੀਜ਼ਾਂ ਨਹੀਂ ਲਿਖੀਆਂ, ਬੜੀ ਵੱਡੀ ਸਿੱਖਿਆ ਦਿੱਤੀ ਆ ਜਿਹਨੂੰ ਕੋਈ ਸਮਝ ਹੀ ਨਹੀਂ ਸਕਦਾ। ਇਹ ਤਾਂ ਚਾਰ ਬੰਦੇ ਇਕੱਠੇ ਹੋ ਕੇ ਊਂ ਰੌਲਾ ਪਾਉਂਦੇ ਰਹੇ। ਚਰਿੱਤਰਾਂ ਵਿੱਚ ਸਿੱਖਿਆ ਲੈਣ ਦੇ ਭਾਵ ਨਾਲ ਪੜ੍ਹੀਏ ਤਾਂ ਫਿਰ ਬਹੁਤ ਜ਼ਿਆਦਾ ਸਿੱਖਿਆ। ਕਹਿੰਦੇ ਸਵਾ ਗਲਿਸ਼ਟ ਸਿਰ ਉੱਠਿਓ ਤਉ ਨਾ ਕਬੂਲੀ ਨਾਰ, ਸਵਾ ਗਿੱਠ ਸਿਰ ਕੱਟਿਆ ਹੋਇਆ ਸਿੱਖ ਦਾ ਜਿਹੜਾ ਪਿਸ਼ੌਰ ਤੋਂ ਆਇਆ ਸੀ ਲਾਹੌਰ ਵਿੱਚ ਲੈ ਕੇ ਗਿਆ ਕਿਲੇ ਚ ਮਹਿਲਾਂ ਵਿੱਚ, ਉਹ ਲੜਕੀ ਦੇ ਹੱਥ ਲਾਉਣੋਂ ਪਹਿਲਾਂ ਸਵਾ ਗਿੱਠ ਸਿਰ ਉਤਾਂਹ ਉੱਠ ਖਲੋਤਾ। ਉਸ ਵੇਲੇ ਬਾਦਸ਼ਾਹ ਨੇ ਕਿਹਾ ਖੁਦਾ ਇਹਨਾਂ ਸਿੱਖਾਂ ਮਰਿਆਂ ਵਿੱਚ ਵੀ ਤਾਕਤ ਹੈ, ਕੀ ਗੱਲ ਹੈ। ਉਸ ਵੇਲੇ ਸਹਿਜਾਦੀ ਕਹਿਣ ਲੱਗੀ ਮੈਂ ਜਾਣਦੀ ਪਿਤਾ, ਉਹਨੇ ਮੈਨੂੰ ਜਿਉਂਦੇ ਨੇ ਨਹੀਂ ਕਬੂਲਿਆ ਅਤੇ ਇਸ ਦਾ ਮਰੇ ਦਾ ਧਰਮ ਖੁਦਾ ਹੁਣ ਆਪ ਰੱਖਦਾ ਹੈ, ਇਸ ਕਰਕੇ ਮੇਰਾ ਹੱਥ ਨਹੀਂ ਹੁਣ ਛੋਣਾ। ਸਤਿਸੰਗ ਜੀ, ਇਸ ਪ੍ਰਕਾਰ ਦੇ ਸਿੱਖ ਹੁੰਦੇ ਸੀ, ਇਹੋ ਜਿਹੇ ਗੁਣ ਸਾਡੇ ਅੰਦਰ ਹੋਣੇ ਚਾਹੀਦੇ ਨੇ। ਕਲਗੀਧਰ ਜੀ ਨੇ ਬਚਨ ਕੀਤਾ ਦਸਵਾਂ ਗ੍ਰੰਥ ਦੇ ਵਿੱਚ ਅੰਗ 842 'ਤੇ, ਜਿਹੜੇ ਕਹਿੰਦੇ ਦਸਮ ਗ੍ਰੰਥ ਨਹੀਂ ਪੜ੍ਹਨਾ, ਸੁਣੋ ਕੀ ਲਿਖਿਆ। ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰੰਤੋ ਇਹ ਪ੍ਰਾਨ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਵਡਾਈ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਜਾਈ ਹੋ, ਪਰ ਧਨ ਪਾਹਨ ਤੁਲ ਪਰ ਤ੍ਰੈ ਮਾਤ ਹਮਾਰੇ, ਪਰਾਇਆ ਧਨ ਪੱਥਰ ਦੀ ਨਿਆਈ ਹੈ, ਪਰਾਈਆਂ ਇਸਤਰੀਆਂ ਸਾਡੀਆਂ ਮਾਵਾਂ ਨੇ, ਵੱਡੀਆਂ ਮਾਵਾਂ ਨੇ, ਬਰਾਬਰ ਦੀਆਂ ਭੈਣਾਂ ਨੇ, ਛੋਟੀਆਂ ਧੀਆਂ ਦੀ ਨਿਆਈ ਨੇ, ਆਪਣੇ ਪਤੀ ਵਰਤ ਧਰਮ ਵਿੱਚ ਕਾਇਮ ਰਹਿਣਾ। ਇਹ ਇਸ ਬਚਨ ਵਿੱਚ ਬੱਚੀ ਬੱਚੇ ਨੇ ਰਹਿਣਾ ਚਾਹੀਦਾ ਹਮੇਸ਼ਾ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਉਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਇਸਤਰੀ ਵਰਤੀ। ਇਸੇ ਪ੍ਰਕਾਰ ਬੀਬੀਆਂ ਦੇ ਅੰਦਰ ਵੀ ਇਹ ਗੁਣ ਆਉਣੇ ਚਾਹੀਦੇ ਨੇ, ਜਿਵੇਂ ਕਾਬਲ ਦੀ ਮਾਈ ਸੇਵਾ ਦੀ ਸਾਖੀ ਆਪ ਨੂੰ ਪਹਿਲਾਂ ਸੁਣਾਈ ਹੈ ਕਿ ਪਤੀ ਵਰਤਾ ਧਰਮ ਦੇ ਵਿੱਚ ਕਾਇਮ ਹੋਣ ਕਰਕੇ ਹੀ ਉਹਦੇ ਅੰਦਰ ਇੰਨੀ ਤਾਕਤ ਆ ਗਈ ਸੀ। ਸੋ ਇਸ ਤਰੀਕੇ ਨਾਲ ਸਾਧ ਸੰਗਤ ਜੀ, ਹਿੰਦੂ ਮਤ ਵਿੱਚ ਇਸਤਰੀ ਸਤੀ ਹੋਣਾ ਚਾਹੀਦੀ ਹੈ। ਪਤੀ ਭਾਵੇਂ ਬੇਵਿਚਾਰੀ ਹੋਵੇ ਪਰ ਗੁਰਮਤ ਵਿੱਚ ਦੋਵੇਂ ਜਤੀ ਸਤੀ ਹੋਣੇ ਚਾਹੀਦੇ ਨੇ, ਗੁਰਮਤ ਦੇ ਗੁਣ ਧਾਰਨ ਕਰਨੇ ਚਾਹੀਦੇ, ਨਹੀਂ ਤਾਂ ਦੁੱਖ ਮਿਲਦਾ। ਜਿਨ੍ਹਾਂ ਦੀ ਬਾਬਤ ਆਪਨੇ ਕਿਹਾ ਪਰਤਿਆ ਰਾਵਣ ਜਾਹੇ ਸਹੀ ਤਾਂ ਲਾਜੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਬਚਨ ਕੀਤਾ ਹੈ ਕਿ ਅਣਕ ਪੜਦੇ ਮੈਂ ਕਮਾਵੇ ਵਿਕਾਰ ਖਿੰਨ ਮੈਂ ਪ੍ਰਗਟ ਹੋਏ ਸੰਸਾਰ, ਇਹਨਾਂ ਗੁਣਾਂ ਨੂੰ ਧਾਰਨ ਕਰਨਾ ਚਾਹੀਦਾ, ਇਹਨਾਂ ਔਗੁਣਾਂ ਤੋਂ ਰਹਿਤ ਹੋਣਾ ਚਾਹੀਦਾ। ਅਤੇ ਹਜ਼ੂਰ ਨੇ ਬਚਨ ਕੀਤੇ, ਜੇ ਕਰਗ ਹੈ ਪਿਆਰੜੇ ਤੁਧ ਨਾ ਛੋਡਾਂ ਮੂਲ, ਹਰ ਛੋਡਣ ਸੇ ਦੁਰਜਨਾ ਪੜੇ ਦੋ ਜੱਕੈ ਸੂਲ। ਅਤੇ ਬੀਬੀ ਵੱਲੋਂ ਮਹਾਰਾਜ ਦੇ ਵਾਕ ਨੇ, ਮੇਰੇ ਪ੍ਰਾਣਾਂ ਦੇ ਪਤੀ ਗੁਰੂ ਸਾਹਿਬ ਜੀ ਸਾਖੀ ਨੇ, ਇੱਥੇ ਉਗਾਹ ਹਨ, ਉਹਨਾਂ ਦੀ ਹਜ਼ੂਰੀ ਵਿੱਚ ਜੇ ਮੇਰੇ ਹੱਥ ਨੂੰ ਪਕੜਿਆ ਮੈਂ ਤੈਨੂੰ ਜਿਉਂਦੇ ਨੂੰ ਦੁੱਖ ਵਿੱਚ ਸੁੱਖ ਵਿੱਚ ਹਰ ਹਾਲਤ ਵਿੱਚ ਕਦੇ ਨਾ ਤਿਆਗਾਂਗੀ। ਅਤੇ ਇਸੇ ਪ੍ਰਕਾਰ ਪਤੀ ਵੱਲੋਂ ਵੀ ਪਰਮ ਦਾ ਕਹਿੰਦਾ, ਜੇਕਰ ਜੋ ਬੇਗੁਨਾਹੀ ਨੂੰ ਛੱਡਣਗੇ ਉਹ ਦੋਜ ਵਿੱਚ ਨਰਕ ਦੇ ਦੁੱਖ ਪਾਉਣਗੇ। ਇਸ ਪ੍ਰਕਾਰ ਦੇ ਭਾਈ ਗੁਣ ਧਾਰਨੇ ਨੇ, ਬਾਕੀ ਅੰਮ੍ਰਿਤ ਛਕਾਉਣ ਵੇਲੇ ਸਾਰੀ ਸਿੱਖਿਆ ਦਿੱਤੀ ਜਾਂਦੀ ਹੈ। ਸੋ ਜਿਵੇਂ ਦਸਵੇਂ ਪਾਤਸ਼ਾਹ ਨੇ 33ਵੀਂ ਦਸਮ ਅੰਗ 714 'ਚ ਦਸਮ ਗ੍ਰੰਥ 'ਚ ਲਿਖਿਆ, ਕਉ ਦਜੇਸ਼ ਕੋ ਮੰਤ ਹੈ ਔਰ ਕਉ ਮਹੇਸ਼ ਕੋ ਈਸ ਬਤੈ ਹੈ, ਕਉ ਕਹੇ ਵਿਸ਼ਨੂੰ ਵਿਸ਼ਨਾਇਕ ਜਾਹੇ ਭਜੇ ਅਗ ਓਗ ਕਟੈ ਹੈ, ਬਾਰ ਹਜ਼ਾਰ ਵਿਚਾਰ ਅਰੇ ਜੜ ਅੰਤ ਸਮੇਂ ਸਭ ਹੀ ਤਜ ਜੈ ਹੈ, ਤਾਹੀ ਕੋ ਧਿਆਨ ਪ੍ਰਮਾਨ ਹੀਏ ਜੋ ਥੇ ਅਬ ਹੈ ਔਰ ਆਗਿਉ ਹਵੈ ਹੈ। ਕਈ ਪਾਹਨ ਦੀ ਪੂਜਾ ਕਰਦੇ ਨੇ, ਜੋ ਜੁਗ ਤੈ ਕਰ ਹੈ ਤਪਸਾ ਕਛ ਤੋਹੇ ਪ੍ਰਸੰਨ ਨਾ ਪਾਹਨ ਕਹਿ ਹੈ, ਹਾਥ ਉਠਾਏ ਭਲੀ ਬਿਸੋ ਜੜ ਤੋਹੇ ਕਛੂ ਬਾਰ ਦਾਨ ਨਾ ਦੈ ਹੈ, ਕੌਣ ਭਰੋਸ ਭਇਆ ਇਹ ਕੋ ਕਹੋ ਭੀਰ ਭਰੀ ਨਹਿ ਆਨ ਬਚੈ ਹੈ, ਜਾਨ ਰੇ ਜਾਨ ਆ ਜਾਨ ਹਠੀਏ ਫੋਕਟ ਧਰਮ ਸੋ ਭਰਮ ਗਵੈ ਹੈ। ਇਹ ਵੀ 33ਵੀਆਂ ਚ ਮਹਾਰਾਜ ਨੇ ਆ ਸ੍ਰੀ ਦਸਮ ਗ੍ਰੰਥ ਵਿੱਚ 715 ਅੰਗ ਤੇ ਬਚਨ ਕੀਤਾ। ਏਕੈ ਪਾਥਰ ਕੀਜੈ ਪਾਓ ਦੂਜਾ ਪਾਥਰ ਧਰੀਐ ਪਾਓ, ਜੇ ਉਹ ਦਿਓ ਤਾਂ ਉਹ ਵੀ ਦੇਵਾ ਕਹਿ ਨਾਮ ਦਿਓ ਹਮ ਹਰ ਕੀ ਸੇਵਾ, ਪੂਜੋ ਰਾਮ ਏਕ ਹੀ ਦੇਵਾ ਪੂਜਾ ਕੀ ਪੂਜਾ ਕੀਚੈ ਨਾਮ ਧਿਆਈ। ਅਸਲ ਪੂਜਾ ਨਾਮ ਜਪਣ ਦੀ ਹੈ, ਪ੍ਰਭ ਪੂਜੋ ਨਾਮ ਅਰਾਧ ਸਾਚ ਸੀਲ ਸਾਧ ਸੰਜਮੀ ਸਾਹ ਪੂਰੀ ਪਰਿਵਾਰ, ਸੱਚ ਬੋਲਣਾ ਸੀਲ ਸੁਭਾਅ ਹੋਣਾ ਪਵਿੱਤਰ ਜੀਵਨ ਹੋਣਾ ਪੂਰ ਨਿਯਮ ਸਹਿਤ ਪਤੀ ਵਰਤ ਵਿੱਚ ਰਹਿਣਾ ਕਰੇ ਉਹ ਪੂਰਨ ਪਰਿਵਾਰ ਦੇ ਸਹਿਤ ਬੀਬੀ ਹੈ। ਸੰਜਮ ਪਵਿੱਤਰ ਰਹਿਣਾ, ਸੰਜਮ ਵਿੱਚ ਵਰਤਣਾ, ਫਜ਼ੂਲ ਖਰਚ ਨਾ ਕਰਨਾ, ਐਸੀ ਬੀਬੀ ਪਰਿਵਾਰ ਵਿੱਚ ਪੂਰਨ ਹੋ ਸਕਦੀ ਹੈ। ਅਤੇ ਪਤੀ ਸਤੀ ਵਿੱਚ ਇੰਨੀ ਏਕਤਾ ਅਤੇ ਪਿਆਰ ਹੋਣਾ ਚਾਹੀਦਾ, ਧਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ ਏਕ ਜੋਤ ਦੋਈ ਮੂਰਤੀ ਧਨ ਫਿਰ ਕਹੀਏ ਸੋਏ। ਕਈ ਲੜਕੀਆਂ ਦਾ ਸੁਭਾਅ ਹੁੰਦਾ ਜੰਤਰ ਮੰਤਰ ਤੰਤਰ ਟੂਣੇ ਟਾਮਣ ਕਰਕੇ ਪਤੀ ਨੂੰ ਵੱਸ ਕਰਨਾ ਚਾਹੁੰਦੀਆਂ ਨੇ, ਕਈ ਵੱਸ ਕਰਦੀਆਂ ਪਤੀ ਨੂੰ ਕਮਲਾ ਕਰਕੇ ਸੁਹਾਗ ਭਾਗ ਤੋਂ ਹੱਥ ਧੋ ਬੈਠਦੀਆਂ ਨੇ। ਸ਼ਿਵ ਨਾਭ ਦੀ ਰਾਣੀ ਨੇ ਅਤੇ ਸ਼ੇਖ ਇਬਰਾਹਿਮ ਨੇ ਪਤੀ ਨੂੰ ਵੱਸ ਕਰਨ ਵਾਸਤੇ ਦੀ ਯੁਗਤੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੁੱਛੀ ਮਾਰ ਨੇ ਉੱਤਰ ਦਿੱਤਾ ਸੀ। ਪਹਿਲਾ ਪ੍ਰਸ਼ਨ ਕੀਤਾ, ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹੌਂਕਰੀ ਜਿੱਤ ਵਾਸੇ ਆਵੈ ਕੰਤ, 1384 ਅੰਗ ਤੇ ਮਹਾਰਾਜ ਨੇ ਬਚਨ ਕੀਤਾ। ਮਹਾਰਾਜ ਨੇ ਜਵਾਬ ਦਿੱਤਾ ਸੀ, ਨਿਵਣ ਸੋ ਅੱਖਰ ਖਵਣ ਗੁਣ ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਜੋ ਨਿਵਣ ਦਾ ਮਤਲਬ ਹੈ ਨਿਮਰਤਾ ਧਾਰਨੀ ਹੈ, ਇਹ ਜੰਤਰ ਦੇ ਅੱਖਰ ਨੇ। ਜੋ ਪਤੀ ਦੇ ਕਹੇ ਬਚਨ ਨੂੰ ਖਵਣ ਸਹਾਰਨੀ ਸ਼ਕਤੀ ਹੈ, ਗੁਣਾ ਇਹ ਗੁਣ ਟੂਣਾ ਹੈ ਪਤੀ ਨੂੰ ਵਸ ਕਰਨ ਵਾਲਾ। ਜੋ ਜ਼ਬਾਨ ਚੋਂ ਪਤੀ ਦੇ ਸਤਿਕਾਰ ਕਰਨ ਵਾਲੇ ਮਿੱਠੇ ਬਚਨ, ਇਹ ਪਤੀ ਨੂੰ ਵਸ ਕਰਨ ਵਾਲਾ ਮਣੀਆਂ ਹੁੰਦਾ ਸ਼੍ਰੋਮਣੀ ਮੰਤਰ ਹੈ। ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਭਲਾ ਮਨਾਏ। ਇਹ ਭਾਈ ਗੁਰਦਾਸ ਜੀ ਦੀ ਵਾਰ ਚ ਉਚਾਰਨ ਕੀਤਾ। ਕੌੜਾ ਬਚਨ ਬੋਲਣ ਨਾਲ ਬੜੇ ਬੜੇ ਫਰਕ ਪੈ ਜਾਂਦੇ, ਸਾਰੀ ਉਮਰ ਦੁਖੀ ਰਹਿੰਦੇ। ਭਰਮ ਤੇ ਵਹਿਮ ਛੱਡ ਦੇਣੇ ਚਾਹੀਦੇ। ਸਗਨ ਅਪਸਗਨ ਤਿਸ ਕੋ ਲੱਗਾ ਜੇ ਚੀਤ ਨਾ ਆਵੇ। ਸਾਹ ਗਣਨ ਕਰੇ ਵਿਚਾਰ ਸਾਹੇ ਉਪਰੇ ਕੰਕਾਰ। ਸੀਤਾ ਜੀ ਦਾ ਸਾਹ ਸੋਧਣ ਵਾਲੇ ਵਿਸ਼ਿਸ਼ਟ ਮੁਨੀ ਜੀ ਅਤੇ ਵਿਸ਼ਵਾਮਿੱਤਰ ਸੀ, ਪਰ ਫਿਰ ਵੀ ਸਾਰੀ ਉਮਰ ਦੁਖੀ ਰਿਹਾ। ਮੁੱਲਾਂ ਅਤੇ ਬ੍ਰਾਹਮਣਾਂ ਦੇ ਘਰ ਹੀ ਬਹੁਤੀਆਂ ਇਸ ਪ੍ਰਕਾਰ ਦੀਆਂ ਰੰਡੀਆਂ ਹੁੰਦੀਆਂ ਜੋ ਸਾਹ ਸੋਧਣ ਵਾਲੇ ਹੁੰਦੇ ਨੇ। ਤਾਂ ਹੀ ਜਲਣ ਜੀ ਨੇ ਕਿਹਾ, ਮੁੱਲਾਂ ਦੇ ਘਰ ਪਿੱਟਣਾ, ਬ੍ਰਾਹਮਣ ਦੇ ਘਰ ਰੰਡ, ਜਾਂ ਜਲਣਾ ਘਰ ਆਪਣੇ ਸਾਹਾ ਦੇ ਦਸੰਗ। ਸਗਨ ਅਪਸਗਨ ਤਿਸ ਕੋ ਲੱਗੇ ਜਿਸ ਚੀਤ ਨਾ ਆਵੇ। ਸਾਹਾ ਗਣਨ ਕਰੇ ਵਿਚਾਰ ਸਾਹੇ ਉੱਪਰ ਇੱਕ ਅੰਕਾਰ। ਭੁਚੰਗੀ ਤੇ ਭੁਚੰਗਣ ਦੇ ਧਾਰਨ ਜੋ ਗੁਰਮਤ ਦੇ ਨਿਯਮ ਜਿਹੜੇ ਸਾਰੇ ਉਹ ਸਿੱਖ ਲੈਣੇ ਚਾਹੀਦੇ। ਧਾਰਮਿਕ ਹੋਣਾ ਚਾਹੀਦਾ, ਐਸਾ ਨਾ ਹੋਵੇ ਇੱਕ ਗੁਰਦੁਆਰੇ ਜਾਵੇ, ਦੂਜਾ ਦੇਵੀ ਦੇਵਤੇ ਪੂਜਾ, ਕਬਰਾਂ ਦਰਖਤਾਂ ਗੁੱਗੇ ਪੀ ਪੂਜਾ 'ਚ ਲੱਗੇ, ਅਮਰ ਛੱਕ ਕੇ ਦੋਵੇਂ ਤਿਆਰ ਪ੍ਰਤਿਆਰ ਹੋਣੇ ਚਾਹੀਦੇ ਨੇ। ਰਹਿਤ ਰਹਿਤ ਰਹਿ ਜਾਹੇ ਵਿਕਾਰਾ, ਰਹਿਣੀ ਰਹਿ ਸੋਈ ਸਿੱਖ ਮੇਰਾ, ਮਹਾਰਾਜ ਨੇ ਬਚਨ ਕੀਤਾ। ਸਿੱਖੀ ਵਿੱਚ ਪੱਕੇ ਰਹਿਣਾ, ਸਤਿਗੁਰਾਂ ਨੂੰ ਅੰਗ ਸੰਗ ਜਾਣਨਾ, ਸਿੱਖੀ ਸਿੱਖਿਆ ਗੁਰ ਵਿਚਾਰ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਪਰਮੇਸ਼ਰ ਦੇ ਭਾਣੇ 'ਚ ਰਾਜੀ ਰਹਿਣਾ, ਗੁਰਮੁਖ ਤੇਰਾ ਭਾਣਾ ਭਾਵ ਹੈ। ਗੁਰਬਾਣੀ ਤੇ ਸਤਸੰਗਤ ਦੇ ਨਿਜਮੀ ਹੋਣਾ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਗੁਰ ਕੀ ਬਾਣੀ ਵਿੱਚੋਂ ਵਾਰਿਆ ਭਾਈ, ਗੁਰ ਸ਼ਬਦ ਵਿੱਚੋਂ ਬਲ ਜਾਏ। ਬਜ਼ੁਰਗਾਂ ਦਾ ਸਤਿਕਾਰ ਕਰਨਾ, ਜਾ ਕਾ ਮਨ ਹੋਏ ਸਗਲ ਕਰੀਨਾ, ਹਰ ਹਰ ਨਾਮ ਤਿੰਨ ਘੜ ਘੜ ਚੀਨਾ। ਲੜ ਲੱਗਿਆਂ ਦਾ ਸੱਚਾ ਸਾਥੀ ਬਣ ਕੇ ਸਦਾ ਸਾਥ ਨਿਭਾਉਣਾ। ਦੇਸ਼ ਕੌਮ ਵਾਸਤੇ ਆਪਾ ਵਾਰਨਾ, ਪਰ ਉਪਕਾਰ ਨਿਤ ਚਿੱਤ ਤੇ ਨਾ ਹੀ ਕਛ ਪੋਚ। ਦਸਾਂ ਨਹਾਂ ਦੀ ਕਿਰਤ ਕਰਨੀ ਵੰਡ ਕੇ ਛਕਣਾ, ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਗੁਰੂ ਦਾ ਸਿੱਖ ਗੁਰੂ ਕਾ ਦਸਵੰਧ ਦੇਵੇ। ਦਸਾਂ ਸਤਿਗੁਰਾਂ ਸਾਹਿਬਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਕਾਲ ਪੁਰਖ ਦਾ ਸਰੂਪ ਸਦਾ ਜਾਗਦੀ ਜੋਤ ਲੋਕ ਪਰਲੋਕ ਦੇ ਰਾਖੇ ਜਾਣਨਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਇਸ ਪ੍ਰਕਾਰ ਬੀਬੀਆਂ ਨੇ ਪਤੀ ਵਰ ਧਰਮ ਵਿੱਚ ਸਦਾ ਕਾਇਮ ਰਹਿਣਾ। ਪੁਰਸ਼ਾਂ ਨੂੰ ਸਤੀ ਵਰ ਧਰਮ ਵਿੱਚ ਪੱਕੇ ਰਹਿਣ ਦੇ ਮਹਾਰਾਜ ਨੇ ਹੁਕਮ ਕੀਤੇ ਨੇ, ਪਹਿਲਾਂ ਸੁਣ ਆਏ ਹਾਂ। ਗੁਰਮਤਿ ਵਿਦਿਆ ਸਹਿਤ ਹੋਣਾ, ਗੁਰਪ੍ਰਸਾਦੀ ਵਿਦਿਆ ਵਿਚਾਰ ਹੈ, ਪੜ ਪੜ ਪਾਵੇ ਮਾਨ। ਸਾਦਾ ਲਿਬਾਸ ਪਹਿਨਣਾ, ਮਨਮਤ ਨਹੀਂ ਕਰਨੀ, ਧੂੜੀ ਵਿੱਚ ਲੁਡੰਦਰੀ ਸੋਹਾ, ਨਾਨਕ ਸਹਿ ਤੈ ਸਹਿ ਨਾਲੇ। ਮਨ ਕੀ ਮਤ ਤਿਆਗ ਹੋ ਹਰ ਜਨ, ਹੁਕਮ ਬੂਝ ਸੁਖ ਪਾਈ ਆ ਰੇ। ਧਰਮ ਦਾ ਸੰਬੰਧ ਹੋਣਾ, ਨਾਮ ਜਪਣ ਵਾਲੇ ਗੁਰਮੁਖ ਹੋਣਾ, ਮੰਨੈ ਧਰਮ ਸੇਤੀ ਸੰਬੰਧ। ਰਹਿਤਨਾਮੇ 'ਚ ਭਾਈ ਸਾਹਿਬ ਸਿੰਘ ਦਾ ਰਹਿਤਨਾਮਾ 160 ਅੰਗ 'ਤੇ ਲਿਖਿਆ ਉਹਨਾਂ ਨੇ, ਕੰਨਿਆ ਦੇਵੈ ਸਿੱਖ ਕੋ, ਲੇਵੈ ਨਹਿ ਕਿਛ ਦਾਮ, ਸੋਈ ਮੇਰਾ ਸਿੱਖ ਹੈ ਪਹੁੰਚੇ ਗੁਰ ਕੇ ਧਾਮ। ਮਹਾਰਾਜ ਜੀ ਇਹਨਾਂ ਨਿਯਮਾਂ ਵਿੱਚ ਚਲਾਉਣ, ਜਨਮ ਯਾਤਰਾ ਸਫਲ ਹੋਵੇ, ਅਕਾਲ ਸਹਾਏ, ਇਹ ਜਿਹੜੇ ਗੁਣ ਹਨ ਜੇਕਰ ਕਬੂਲ ਹਨ ਤਾਂ ਮਹਾਰਾਜ ਸਾਹਿਬ ਦੀ ਹਜ਼ੂਰੀ 'ਚ ਮੱਥਾ ਟੇਕੋ। ਔਰ ਦੂਸਰੀ ਚੀਜ਼ ਇਹ ਆ, ਸਿਹਰਾ, ਕਿਸੇ ਪ੍ਰਕਾਰ ਦੇ ਸਿਹਰੇ ਨਹੀਂ ਬੰਨਣੇ ਚਾਹੀਦੇ। ਸਿਹਰੇ ਬੰਨਣ ਦਾ ਰਿਵਾਜ਼, ਕੋਈ ਲੜਕਾ ਕਾਣਾ ਸੀ, ਉਹਦੀ ਅੱਖ ਦਾ ਫੋਲਾ ਲਗਾਉਣ ਵਾਸਤੇ ਬੰਨੇ ਸੀ, ਉਦੋਂ ਦਾ ਸਿਹਰੇ ਦਾ ਬੰਨਣ ਦਾ ਰਿਵਾਜ਼ ਪਿਆ, ਸਿਹਰਾ ਨਹੀਂ ਪੜ੍ਹਨਾ ਚਾਹੀਦਾ, ਜੰਡੀ। ਇਸੇ ਪ੍ਰਕਾਰ ਜੰਡੀ ਵੱਢਣ ਦੀ ਜਿਹੜੀ ਆਦਤ ਪਈ, ਉਹ ਮਿਰਜ਼ਾ ਅਤੇ ਸਾਹਿਬਾਂ ਦਾ ਤੁਸੀਂ ਪ੍ਰਸੰਗ ਸੁਣਿਆ ਹੋਣਾ, ਜਦੋਂ ਮਿਰਜ਼ੇ ਦੇ ਨਾਲ ਸਾਹਿਬਾਂ ਨਿਕਲ ਗਈ ਸੀ ਅਤੇ ਫਿਰ ਭਰਾਵਾਂ ਦਾ ਮੋਹ ਕਰਕੇ ਉਹਦਾ ਜੰਡ ਅਤੇ ਤਨਖ ਟੰਗਿਆ ਹੋਇਆ ਸੀ, ਸਾਹਿਬਾਂ ਨੇ ਉਹਦੇ ਸਾਰੇ ਤੀਰ ਤੋੜ ਦਿੱਤੇ ਅਤੇ ਤਨਖ ਕਮਾਨ ਵੀ ਤੋੜ ਦਿੱਤੀ। ਜਦੋਂ ਮਿਰਜ਼ਾ ਸੁੱਤਾ ਪਿਆ ਉੱਠਿਆ, ਕਹਿੰਦਾ ਤੂੰ ਇਹ ਕੀ ਕੀਤਾ? ਉਹਦੇ ਭਰਾਵਾਂ ਨੇ ਆ ਕੇ ਉਹਨੂੰ ਕਤਲ ਕਰ ਦਿੱਤਾ। ਮਿਰਜ਼ਾ ਜਦੋਂ ਮਰ ਗਿਆ, ਉਸ ਵਕਤ ਸਾਧ ਸੰਗਤ ਜੀ ਸਾਹਿਬਾਂ ਆਪ ਨੂੰ ਕਟਾਰੀ ਮਾਰ ਕੇ ਮਰ ਗਈ। ਉਦੋਂ ਦੀ ਆਸ਼ਕੀ ਮਸ਼ੂਕੀ ਦੁਨੀਆਂ 'ਚੋਂ ਖਤਮ ਹੋ ਗਈ। ਇਸ ਪ੍ਰਕਾਰ ਦੀ ਹਾਲਤ ਲੋਕਾਂ ਦੇ ਚਿੱਠਿਆਂ 'ਚ ਲਿਖੀ ਹੋਈ ਆ। ਉਦੋਂ ਦਾ ਜੰਡੀ ਵੱਢਣ ਦਾ ਰਿਵਾਜ਼ ਵਿਆਹ 'ਤੇ ਪਿਆ ਹੋਇਆ। ਇਹ ਧਿਆਨ ਦੇਣ ਵਾਲੀਆਂ ਚੀਜ਼ਾਂ ਹੁੰਦੀਆਂ। ਵੰਗਾਂ, ਰੁਕਮਣੀ ਨੂੰ ਕ੍ਰਿਸ਼ਨ ਜਦੋਂ ਕੱਢ ਕੇ ਲਿਆਏ, ਕ੍ਰਿਸ਼ਨ ਜੀ ਉਦੋਂ ਦਾ ਵੰਗਾਂ ਪਹਿਨਣ ਦਾ ਰਿਵਾਜ਼ ਪਿਆ ਹੋਇਆ। ਇਹੋ ਜਿਹਾ ਸੁਭਾਅ ਗੁਰਸਿੱਖਾਂ ਦੇ ਅੰਦਰ ਨਹੀਂ ਹੋਣਾ ਚਾਹੀਦਾ ਅਤੇ ਆਪਣਾ ਗੁਰਸਿੱਖੀ ਜੀਵਨ ਉੱਚਾ ਬਣਾਉਣਾ ਚਾਹੀਦਾ। ਇਸ ਪ੍ਰਕਾਰ ਦੀਆਂ ਭੈੜੀਆਂ ਕਰਤੂਤਾਂ ਵਾਲਾ ਮਾੜਾ ਸੁਭਾਅ ਨਹੀਂ ਚਾਹੀਦਾ। ਆਨੰਦਕਾਰ ਸਮੇਂ ਲੜਕੀ ਨੰਗੇ ਮੂੰਹ ਬੈਠੇ ਪਰ ਸਿਰ ਨੰਗਾ ਨਾ ਹੋਵੇ। ਘੁੰਡ ਨਹੀਂ ਕੱਢਣਾ, ਪਾਤਸ਼ਾਹੀ ਤੀਸਰੀ ਵਕਤ ਘੁੰਡ ਕੱਢਣ ਵਾਲੀ ਰਾਣੀ ਕਮਲੀ ਹੋ ਗਈ ਸੀ ਅਤੇ ਆਨੰਦਕਾਰ ਨੰਗੇ ਮੂੰਹ ਹੀ ਕਰਨਾ ਅਤੇ ਲੜਕੀ ਪੈਰਾਂ ਨਾਲ ਤੁਰ ਕੇ ਮਹਾਰਾਜ ਦੀਆਂ ਪਰਿਕਰਮਾ ਕਰੇ। ਜੋੜੀ ਦੇ ਸਿਰ 'ਤੇ ਤੋਰ ਪਈਏ ਵਾਰ ਕੇ ਲਾਗਿਆਂ ਨੂੰ ਦੇਣੇ, ਪਰਿਕਰਮਾ ਨਾ ਕਰਨ ਦਾ ਭੈੜਾ ਰਿਵਾਜ਼। ਇਸੇ ਪ੍ਰਕਾਰ ਆਹ ਜਿਹੜੇ ਫੇਰੇ ਨਹੀਂ ਦਿੰਦੇ, ਕੁੜੀ ਨੂੰ ਤੋਰਦੇ ਨਹੀਂ, ਭਾਈ ਰੱਖਦੇ ਨੇ ਕੀ ਫੇਰਨੀ ਹੈ, ਉਹ ਲੰਗੀ ਕੁੜੀ ਸਿੱਖ ਲੱਤ ਤੋਂ ਕਹਿੰਦੇ ਕੀ ਫੇਰਨੀ ਹੈ, ਉਦੋਂ ਦੀ ਲੋਕਾਂ 'ਚ ਆਦਤ ਪੈਗੀ, ਚਲੋ ਕੁੜੀ ਨੂੰ ਕੀ ਮਹਾਰਾਜ ਦੁਆਲੇ ਪਰਿਕਰਮਾ ਕਰਾਉਣੀ ਹੈ, ਉਹ ਲੰਗੜੀ ਹੋਣ ਕਰਕੇ ਪਰਿਕਰਮਾ ਨਾ ਕਰਾਈਏ ਵੀ ਭੇਦ ਨਾ ਖੁੱਲ ਜੇ ਸਾਡਾ। ਪਰ ਚਾਰ ਪਰਿਕਰਮਾ ਕਰਕੇ ਹੀ ਲਾਵਾਂ ਹੁੰਦੀਆਂ, ਲਾਵਾਂ ਦਾ ਪਾਠ ਪਰਿਕਰਮਾ ਕਰਾਉਣੀਆਂ, ਗੁਪਤ ਅਰਦਾਸ ਕਰਕੇ ਪਤੀ ਦਾ ਪੱਲਾ ਲੜਕੀ ਨੂੰ ਫੜਾਉਣਾ, ਲੜਕੀ ਲੜਕੇ ਦੇ ਖੱਬੇ ਪਾਸੇ ਬੈਠੇ ਮੁੱਖ ਵਾਕ ਲੈ ਕੇ ਸਿੱਖਿਆ ਸੁਣਾ ਕੇ ਲਾਵਾਂ ਅਤੇ ਪਰਿਕਰਮਾ ਕੀਤੀਆਂ ਜਾਣ। ਇਉਂ ਗੁਰਮਤ ਅਨੁਸਾਰ ਚਾਰ ਲਾਵਾਂ ਪੜ੍ਹਨੀਆਂ ਜੋ ਗੁਰੂ ਮਹਾਰਾਜ ਨੇ ਉਚਾਰੀਆਂ ਨੇ। ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇੱਕ ਲਾਮ ਦਾ ਪਾਠ ਗ੍ਰੰਥੀ ਸਿੰਘ ਕਰੇ, ਉਸ ਵਕਤ ਜੋੜੀ ਬੈਠੀ ਰਹੇ, ਫਿਰ ਉਸੇ ਪਾਠ ਦਾ ਕੀਰਤਨ ਰਾਗੀ ਸਿੰਘ ਕਰਨ, ਅਤੇ ਲੜਕਾ ਲੜਕੀ ਹੌਲੀ ਹੌਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕਰਮਾ ਕਰਨ। ਪਰਿਕਰਮਾ ਕਰਨ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਜੇ ਪਾਸੇ ਹੋਣ, ਮਹਾਰਾਜ ਸਾਹਿਬ ਤੇਰ ਮਾਲਾ ਪਾ ਦੇਣਾ। ਜਿੰਨੇ ਸਮੇਂ ਵਿੱਚ ਰਾਗੀ ਸਿੰਘ ਲਾਵਾਂ ਦਾ ਕੀਰਤਨ ਕਰਨ, ਉਹਨੇ ਸਮੇਂ ਵਿੱਚ ਲੜਕਾ ਲੜਕੀ ਪਰਿਕਰਮਾ ਕਰਕੇ ਮਹਾਰਾਜ ਸਾਹਿਬ ਦੇ ਸਾਹਮਣੇ ਆਪਣੀ ਜਗ੍ਹਾ 'ਤੇ ਬੈਠ ਜਾਣ, ਅਤੇ ਫਿਰ ਗ੍ਰੰਥੀ ਸਿੰਘ ਮਹਾਰਾਜ ਦੀ ਹਜ਼ੂਰ ਦੂਜੀ ਲਾਮ ਦਾ ਪੜ੍ਹੇ ਪਾਠ, ਅਤੇ ਜੋੜੀ ਬੈਠੀ ਰਹੇ, ਫਿਰ ਉਸੇ ਦੂਜੀ ਲਾਮ ਦਾ ਕੀਰਤਨ ਰਾਗੀ ਸਿੰਘ ਕਰ, ਅਤੇ ਜੋੜੀ ਪਰਿਕਰਮਾ ਕਰੇ। ਇਸੇ ਪ੍ਰਕਾਰ ਇੱਕ ਇੱਕ ਕਰਕੇ ਚਾਰ ਲਾਵਾਂ ਦਾ ਪਾਠ ਕੀਤਾ ਜਾਏ, ਅਤੇ ਕੀਰਤਨ ਕੀਤਾ ਜਾਏ, ਅਤੇ ਜੋੜੀ ਪਰਿਕਰਮਾ ਕਰੇ। ਚਾਰੇ ਲਾਵਾਂ 'ਤੇ ਪਰਿਕਰਮਾ ਹੋਣ ਤੋਂ ਲੜਕਾ ਲੜਕੀ ਆਪਣੀ ਜਗ੍ਹਾ 'ਤੇ ਬੈਠ ਜਾਣ, ਅਤੇ ਗ੍ਰੰਥੀ ਸਿੰਘ ਉਸ ਵਕਤ ਗੁਰੂ ਗ੍ਰੰਥ ਸਾਹਿਬ ਤੋਂ ਸੰਪੂਰਨ ਆਨੰਦ ਸਾਹਿਬ ਦਾ ਪਾਠ ਗੁਪਤ ਰੂਪ 'ਚ ਪੜ੍ਹੇ, ਅਤੇ ਰਾਗੀ ਸਿੰਘ ਪੰਜ ਪੌੜੀਆਂ ਦਾ ਕੀਰਤਨ ਕਰਨ, ਅਤੇ ਫਿਰ ਹੋਰ ਸ਼ਬਦਾਂ ਦਾ ਕੀਰਤਨ ਕਰਨ। ਲਾਵਾਂ ਵਕਤ ਗ੍ਰੰਥੀ ਸਿੰਘ ਤਾਬਿਆ ਬੈਠੇ। ਇਹ ਬਚਨ ਮਹਾਂਪੁਰਖਾਂ ਨੇ ਪਿੰਡ ਸਿੰਬਲੀ ਅੰਬਾਲੇ ਦੇ ਸ਼ਹਿਰ ਦੇ ਪਾਸ ਕੀਤੇ ਸਨ, ਜਿੱਥੇ ਪ੍ਰਸ਼ਨ ਹੋਇਆ ਸੀ ਕਿ ਇਸ ਨਗਰ ਵਿੱਚ ਗ੍ਰੰਥੀ ਸਿੰਘ ਨੂੰ ਪਰਿਕਰਮਾ ਵਕਤ ਉਠਾ ਦਿੰਦੇ ਨੇ। ਮਹਾਂਪੁਰਖਾਂ ਨੇ ਉੱਤਰ ਦਿੱਤਾ ਸੀ ਕਿ ਤੁਹਾਡੇ ਇਸ ਪਿੰਡ ਵਿੱਚੋਂ ਸੁਣਨ ਤੋਂ ਪਤਾ ਲੱਗਾ ਕਿ ਜਦੋਂ ਆਨੰਦ ਕਾਰਜ ਹੁੰਦਾ ਉਸ ਵਕਤ ਪਿੰਡ ਵਾਲੇ ਕਹਿੰਦੇ ਗ੍ਰੰਥੀ ਸਿੰਘ ਤਾਬਿਆ ਵਿੱਚ ਉੱਠ ਖਲੋਏ, ਚੌਰ ਨਾ ਕਰੇ, ਮਹਾਰਾਜ ਦੀਆਂ ਪਰਿਕਰਮਾ ਅਸੀਂ ਕਰਨੇ। ਕਹਿੰਦੇ ਹਨ ਕਿ ਜੇ ਗ੍ਰੰਥੀ ਤਾਬਿਆ ਬੈਠਾ ਰਿਹਾ ਤਾਂ ਗ੍ਰੰਥੀ ਨਾਲ ਕੁੜੀ ਵਿਆਹੀ ਜਾਓ। ਉਹ ਕੁੜੀ ਜਿਹੜੀ ਜਿਸ ਨਾਲ ਮੰਗੀ ਹੈ, ਜਿਸਦਾ ਪੱਲਾ ਫੜ ਕੇ ਨਾਲ ਪਰਿਕਰਮਾ ਕਰਦੀ ਹੈ, ਅਤੇ ਜਿਸ ਨਾਲ ਵਿਆਹ ਹੋਣ ਦੀ ਅਰਦਾਸ ਹੋਈ ਹੈ ਕਿ ਫਲਾਣੇ ਲੜਕੇ ਨਾਲ ਵਿਆਹ ਹੁੰਦਾ, ਉਹਦੇ ਨਾਲ ਹੀ ਵਿਆਹੀ ਜਾਵੇਗੀ ਕਿ ਗ੍ਰੰਥੀ ਸਿੰਘ ਨਾਲ? ਉਸ ਨਾਲੋਂ ਹਟ ਕੇ ਗ੍ਰੰਥੀ ਨਾਲ ਕਿਵੇਂ ਵਿਆਹ ਹੋ ਸਕਦਾ ਜੋ ਗ੍ਰੰਥੀ ਸਿੰਘ ਮਹਾਰਾਜ ਤਾਬਿਆ ਬੈਠਾ? ਜੋ ਗ੍ਰੰਥੀ ਸਿੰਘ ਨੂੰ ਮਹਾਰਾਜ ਦੀ ਤਾਬਿਆ ਵਿੱਚ ਉਠਾਉਣਾ, ਇਹ ਮਹਾਰਾਜ ਦੀ ਘੋਰ ਬੇਅਦਬੀ ਹੈ। ਇਸ ਤਰ੍ਹਾਂ ਕਰਨ ਵਾਲੇ ਨੂੰ ਸ੍ਰੀ ਗੁਰੂ ਗ੍ਰੰਥ ਦਾ ਸਤਿਕਾਰ ਕਰਨਾ ਹੀ ਨਹੀਂ ਆਉਂਦਾ। ਤਾਬਿਆ ਵਿੱਚੋਂ ਚੌਰ ਕਰਨ ਵਾਲਾ ਕਿਵੇਂ ਉੱਠ ਸਕਦਾ? ਪਰਿਕਰਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕਰਨੀਆਂ, ਤੁਸੀਂ ਕਹਿੰਦੇ ਹੋ ਕਿ ਗ੍ਰੰਥੀ ਨਾਲ ਕੁੜੀ ਵਿਆਹੀਓ। ਅਰਦਾਸ ਸਿਰਫ ਜਦੋਂ ਜਿਹਦੀ ਹੁੰਦੀ ਹੈ ਉਸੇ ਦਾ ਹੀ ਵਿਆਹ ਹੋ ਸਕਦਾ, ਦੂਜੇ ਦਾ ਨਹੀਂ ਹੁੰਦਾ। ਕਈ ਘਰੋਂ ਬਾਹਰ ਕੱਢਣ ਲੱਗਿਆਂ ਨਾਈ ਨਾਲ ਤੋਰਦੇ ਨੇ, ਉਦੋਂ ਉਸ ਨਾਲ ਨਹੀਂ ਵਿਆਹੀ ਜਾਂਦੀ, ਬ੍ਰਾਹਮਣ ਨਾਲ ਨਹੀਂ ਵਿਆਹੀ ਜਾਂਦੀ ਜਦੋਂ ਅੱਗ ਦੇ ਉਦਾਲੇ ਫੇਰਦੇ ਨੇ। ਕਿੱਡੀ ਇਹ ਭੈੜੀ ਲੱਤ ਪਈ ਹੋਈ ਸਾਰਿਆਂ ਨੂੰ, ਇਸ ਗੱਲ ਦੀ ਸਮਝ ਨਹੀਂ ਕਰਦੇ ਕਿ ਸ੍ਰੀ ਗੁਰੂ ਗ੍ਰੰਥ ਦਾ ਸਤਿਕਾਰ ਕਰਨਾ ਹੈ। ਕਈ ਇਸ ਕਰਕੇ ਲਾਵਾਂ ਨਹੀਂ ਦਿੰਦੇ ਕਿ ਕੁੜੀ ਗ੍ਰੰਥੀ ਨਾਲ ਵਿਆਹੀ ਜਾਏਗੀ, ਇਹੋ ਜਿਹੇ ਭੈੜੇ ਸੁਭਾਅ ਧਾਰਨੇ ਯੋਗ ਨਹੀਂ। ਇਹਨਾਂ ਆਦਤਾਂ ਨੂੰ ਛੱਡ ਕੇ ਗੁਰਮੁਖ ਬਣੋ। ਸ੍ਰੀ ਗੁਰੂ ਗ੍ਰੰਥ ਸਾਹਿਬ ਤਾਬਿਆ ਗ੍ਰੰਥੀ ਜ਼ਰੂਰ ਹੋਣਾ ਚਾਹੀਦਾ, ਅਤੇ ਦੇਗ ਦੀ ਤਾਬਿਆ ਵੀ ਇੱਕ ਸਿੰਘ ਚਾਹੀਦਾ। ਗੁਰੂ ਮਹਾਰਾਜ ਦੀ ਤਾਬਿਆ ਬੈਠਣਾ ਮਹਾਰਾਜ ਦਾ ਸਤਿਕਾਰ ਹੈ, ਅਤੇ ਲਾਵਾਂ ਲੈਣੀਆਂ ਜ਼ਰੂਰ ਚਾਹੀਦੀਆਂ ਨੇ। ਸੋ ਇਸ ਪ੍ਰਕਾਰ ਦੱਸਿਆ ਵੀ ਲੜਕੀ ਲੰਘੀ ਹੋਣ ਕਰਕੇ ਉਹ ਪਰਿਕਰਮਾ ਨਹੀਂ ਸੀ ਹੋਈਆਂ। ਚਰਨ ਮੋਲ ਪ੍ਰਦਕਸ਼ਨਾ ਕਰਨ ਕਹਿ, ਵਾਰੀ ਫੇਰੀ ਸਦਾ ਘੁਮਾਈ ਕਵਨ ਅਨੂਪ ਤੇਰ ਉਠਾਓ, ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤੱਤ ਦਵਾਏ। ਇਹ ਬਾਣੀਆਂ ਦੀ ਜੋ ਬਾਣੀ ਦੇ ਵਿੱਚ ਪੰਕਤੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ ਨੇ। ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਇੱਥੇ ਕਰਨ ਦੇ ਆਪਾਂ ਮੈਂ ਲੋੜ ਨਹੀਂ ਸਮਝਦਾ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਤੋ ਜਿਹਦੇ ਨਾਲ ਕਈ ਪ੍ਰਕਾਰ ਦੇ ਵਿਵਾਦ ਖੜ੍ਹੇ ਹੋ ਜਾਂਦੇ ਨੇ। ਬਸ ਜਿੰਨਾ ਕੁ ਆਪਾਂ ਦੱਸਿਆ ਗੁਰਮਤ ਅਨੁਸਾਰ ਇਹੀ ਚੀਜ਼ ਸਭ ਤੋਂ ਠੀਕ ਹੈ। ਤੋ ਬਾਕੀ ਰਹੀ ਗੱਲ ਪਰਿਕਰਮਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਜ਼ਰੂਰ ਕਰਨੀਆਂ ਪਰਿਕਰਮਾ। ਜਿਵੇਂ ਇਸੇ ਪ੍ਰਕਾਰ ਦੇ ਪੰਜਵੇਂ ਪਾਤਸ਼ਾਹ ਪਰਿਕਰਮਾ ਮਹਾਰਾਜ ਸਰੋਵਰ ਦੀਆਂ ਪਰਿਕਰਮਾ ਕਰਦੇ ਰਹੇ ਨੇ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣ ਹੋਏ ਦਸਵੇਂ ਪਾਤਸ਼ਾਹ ਨੇ ਸ੍ਰੀ ਹਜ਼ੂਰ ਸਾਹਿਬ ਪੰਜ ਪਰਿਕਰਮਾ ਕੀਤੀਆਂ, ਲਾਵਾਂ ਚਾਰ ਹੀ ਚੌਥੇ ਪਾਤਸ਼ਾਹ ਨੇ ਉਚਾਰੀਆਂ ਸਨ। ਉਹ ਪੰਜ ਪਰਿਕਰਮਾ ਆਨੰਦ ਸਾਹਿਬ ਦੀਆਂ ਪੌੜੀਆਂ ਨਾਲ ਕਰਦੇ ਹਨ, ਉਹ ਵੀ ਆਪਣੀ ਮਰਜ਼ੀ ਦੇ ਨਾਲ ਕਰਦੇ ਨੇ ਕਈ ਲੋਕ। ਤੋ ਇਸੇ ਪ੍ਰਕਾਰ ਮਨਮੱਤਾਂ, ਕਈ ਖਾਰੇ ਨਹਾਉਂਦੇ ਚੱਪੜੀਆਂ ਪਾਉਂਦੇ ਪਹਿਲਾਂ ਦਸ ਆਏ ਉਹ ਨਹੀਂ ਕਰਨੀਆਂ, ਕਈ ਉੱਤੇ ਫੁਲਕਾਰੀ ਆਦਿਕ ਲੈਂਦੇ ਨੇ। ਇਹ ਵੀ ਚੀਜ਼ਾਂ ਜਿਹੜੀਆਂ ਨੇ ਹੋਰ ਪ੍ਰਕਾਰ ਦੀਆਂ ਗੁਰਮਤ ਅਨੁਸਾਰ ਜਿਹੜੀਆਂ ਮਨਾ ਹੀ ਕੀਤੀਆਂ ਹੋਈਆਂ ਨੇ। ਦਾਜ ਤੇ ਪੈਸੇ ਨਹੀਂ ਲੈਣੇ। ਇਸੇ ਪ੍ਰਕਾਰ ਹੋਰ ਮਨਮੁਖ ਦਾਜ ਜੇ ਰੱਖ ਦਿਖਾ ਲੈ ਸੋ ਕੂੜ ਅੰਕਾਰ ਕੱਚ ਪਾਜੋ, ਜੇ ਦੇਣੇ ਹੋਣ ਉਹ ਗੁਪਤ ਦਿੱਤੇ ਜਾਣ, ਡੋਲੇ ਦੇ ਉੱਪਰੋਂ ਪੈਸੇ ਆਦਿਕ ਸੁੱਟਣੇ। ਮਨਾਂ ਨੇ ਵਿਖਾਵੇ ਦੇ ਦਾਜ ਕਰਕੇ ਬਹੁਤ ਭੈੜੇ ਨਤੀਜੇ ਨਿਕਲਦੇ ਨੇ। ਕੰਨਿਆਂ ਦੇਵੇ ਸਿੱਖੋ ਲੇਵੈ ਨਾ ਕਛ ਦਾਮ, ਸੋਈ ਮੇਰਾ ਸਿੱਖ ਪਹੁੰਚੇ ਮੇਰੇ ਧਾਮ, ਇਹ ਮਹਾਰਾਜ ਨੇ ਪਹਿਲਾਂ ਵੀ ਦੱਸ ਦਿੱਤਾ ਹੈ। ਤੋ ਇਸ ਪ੍ਰਕਾਰ ਦੇ ਨਾਲ ਸਾਧ ਸਿੰਘ ਜੀ ਬਹੁਤ ਸਾਰੀਆਂ ਸਿੱਖਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਨੇ ਹਰ ਪ੍ਰਕਾਰ ਦੇ ਨਾਲ ਦਾਜ ਆਦਿਕ, ਜਿਵੇਂ ਕੋਈ ਲੜਕੀ ਨੂੰ ਆਪਦੀ ਮਰਜ਼ੀ ਨਾਲ ਕੋਈ ਮਾੜਾ ਮੋਟਾ ਦਿੰਦਾ ਵੀ ਇਹਨੇ ਵਰਤਣਾ ਸਮਾਨ, ਉਹ ਅਲੱਗ ਬਾਤ ਹੈ। ਪਰ ਇਹ ਮੰਗ ਮੰਗ ਕੇ ਚੀਜ਼ਾਂ ਲੈਣੀਆਂ, ਸਿਧਾਂਤ ਤਾਂ ਇਹ ਹੈ ਕਿ ਗੁਰਮਤ ਦੇ ਆਨੰਦ ਕਾਰ ਦੀ ਸੰਖੇਪ ਵਿਚਾਰ ਪਹਿਲਾਂ ਨਲਕੇ ਵਾਲੇ ਪਾੜ ਦਾ ਭੋਗ ਪਵਾ ਕੇ ਲੰਗਰ ਆਦਿ ਕਰਕੇ ਚੱਲਣ, ਤੁਰਨ ਵਕਤ ਮਹਾਰਾਜ ਨੂੰ ਮੱਥਾ ਟੇਕ ਕੇ ਅਰਦਾਸ ਕਰਕੇ ਸਾਊ ਜਾਨੀ ਨਾਲ ਜਾਣ, ਟਿਕਾਓ ਉੱਤੇ ਅਰਦਾਸ ਕਰਕੇ ਸ਼ਬਦ ਪੜ੍ਹਨੇ, ਮਨਮਤ ਨਹੀਂ ਕਰਨੀ, ਆਨੰਦ ਕਾਰਜ ਦੇ ਸਮੇਂ ਕੀਰਤਨ ਆਸਾ ਦੀ ਵਾਰਦਾ ਅਤੇ ਕੀਤਾ ਲੋੜੀਆ ਕੰਮ ਸ਼ਬਦ ਅਰਦਾਸ, ਗੁਪਤ ਰੂਪ 'ਚ ਪੱਲਾ ਫੜਾਉਣਾ ਉਸਤ ਨਿੰਦਾ, ਇਹ ਸ਼ਬਦ ਪੜ੍ਹਨਾ, ਸ੍ਰੀ ਮੁੱਖ ਵਾਕ ਸਿੱਖਿਆ, ਲਾਵਾਂ ਅਤੇ ਪਰਿਕਰਮਾ, ਆਨੰਦ ਸਾਹਿਬ ਦਾ ਪਾਠ, ਵਿਆਹ ਵੇਲੇ ਸ਼ਬਦ, ਇਹ ਆਪਾਂ ਸੰਖੇਪ 'ਚ ਦੱਸ ਰਹੇ ਹਾਂ ਜੋ ਹੁਣ ਤੱਕ ਸਾਰਾ ਪੜ੍ਹਿਆ। ਪਾਠ ਦਾ ਭੋਗ ਪਾਉਣਾ, ਅਰਦਾਸ ਸਮਾਪਤੀ, ਸ੍ਰੀ ਮੁੱਖ ਵਾਕ, ਫਿਰ ਪੱਲਾ ਛਡਾਉਣਾ, ਦੇਗ ਵਰਤਾਉਣੀ, ਆ ਕੇ ਵੀ ਮੱਥਾ ਟੇਕਣਾ, ਆਹ ਸੰਖੇਪ ਵਿੱਚ ਆਨੰਦ ਕਾਰਜ ਦੀ ਮਰਿਆਦਾ ਕਹਿ ਦਿੱਤੀ ਹੈ। ਉਪਰੋਕਤ ਰਹੁ ਰੀਤੀ ਅਨੁਸਾਰ ਹੀ ਸਭ ਗੁਰਸਿੱਖਾਂ ਨੇ ਆਪਣੇ ਬੱਚੇ ਬੱਚਿਆਂ ਦੇ ਆਨੰਦ ਕਾਰਜ ਕਰਨੇ, ਗੁਰੂ ਜੀ ਹਰ ਸਮੇਂ ਸਹਾਈ ਹੋਣਗੇ। ਸੋ ਇਹ ਸੀ ਸਾਡਾ ਆਨੰਦ ਕਾਰਜ ਸੰਸਕਾਰ।